ਵਾਹਿਗੁਰੂ ਜੀ, ਗੁਰੂ ਨਾਨਕ ਪਾਦ ਪੰਕਜ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦ ਅਮਰਦਾਸ ਗੁਰਹਿਰ ਦੇਤਿਆ ਗੁਰਹਿਰ ਦੇਤਿਆ ਸ੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬੇਗ ਨਾਨਕੀਨਾ ਬੇਗ ਨਾਨਕੀਨਾਸ ਹਰ ਗੋਬਿੰਦ ਸ਼ੁਭ ਸੁਮਤ ਪਰ ਕਾਸ਼ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾ ਤੇਗ ਬਹਾਦਰ ਪਰਮ ਕਿਰਪਾਲਾ ਜੀ
ਪਰਮ ਕਿਰਪਾ
ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲ ਤਰੋ ਤਰਾ ਪਰ ਪੌਨ ਪੌਨ
ਸੀਸ
ਪੌਨ ਪੌਨ
ਸੀਸ
ਬੰਦੋ ਬਾਰ ਬਾਰ
ਜਗਦੀਸ
ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋ ਵਾਹਿਗੁਰੂ
ਜੀ ਕੀ
ਫਤਿਹ ਹੈ ਬਿਗਨ ਬਿਨਾਸਨ ਸੋਇ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਇ
ਦੁਇਰਾ ਵਿਧੀ ਚੰਦ ਸੋ ਗੁਰ ਕਯੋ ਲਿਓ ਸੰਗ ਅਸਵਾਰ ਪਰੋ ਪਰੋ ਲੀਜੈ ਤੁਰਕ ਸੰਗਾਰ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿਖੇ ਵਿਰਾਜਮਾਨ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਅਤਿਅੰਤ ਵਡਭਾਗੇ ਹੋ ਕਿ ਨਿਤਾਂ ਪ੍ਰਤੀ ਸੰਧਿਆ ਵੇਲੇ ਹਾਜ਼ਰੀਆਂ ਭਰਦੇ ਹੋਏ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰ ਰਹੇ ਹੋ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਆਪ ਪਰਮੇਸ਼ਰ ਇੱਕ ਤਾਂ ਜੁੱਧਮਈ ਬਿਰਤੀ, ਦੂਜੀ ਧਾਰਮਿਕ ਬਿਰਤੀ, ਦੋਵੇਂ ਧਰਮ ਨਿਭਾ ਰਹੇ ਹਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਜਦੋਂ ਪੈਂਦੇ ਖਾਂ ਨੂੰ ਮਾਰਿਆ ਤੇ ਅੱਖਾਂ ਚੋਂ ਵੈਰਾਗ ਦੇ ਅਥਰੂ ਆ ਗਏ, ਉਹਦੇ ਉੱਤੇ ਢਾਲ ਕੀਤੀ ਵੀ ਧੁੱਪ ਨਾ ਪਵੇ, ਜਿਸ ਨੂੰ ਬੱਚੇ ਵਾਂਗ ਪਾਲਿਆ, ਹੱਥੀ ਖਿਡਾਇਆ, ਪੁੱਤਰਾ ਵਾਂਗ ਪਿਆਰ ਕੀਤਾ, ਅੱਜ ਉਸ ਪੈਂਦੇ ਖਾਂ ਨਮਕ ਹਰਾਮੀ ਨੂੰ ਸਤਿਗੁਰੂ ਪਾਤਸ਼ਾਹ ਨੇ ਝਟਕਾਇਆ, ਉਹਨੂੰ ਮਾਰਿਆ। ਇਹ ਮਹਾਰਾਜ ਦੀ ਸੋਰਮਤਾਈ ਹੈ। ਜਦੋਂ ਅੱਖਾਂ ਚੋਂ ਬੈਰਾਗ ਦੇ ਅਥਰੂ ਆਏ, ਹੰਝੂ ਆਏ, ਤੇ ਉਦੋਂ ਮਹਾਰਾਜ ਆਪਣਾ ਅਧਿਆਤਮਿਕ ਧਰਮ, ਅਵਤਾਰੀ ਧਰਮ ਨਿਭਾ ਰਹੇ ਹਨ। ਇਹ ਫਰਜ਼ ਹੈ ਕਿ ਜਦੋਂ ਗੁਰੂ ਅਵਤਾਰ ਕੋਈ ਪੈਗੰਬਰ ਕਿਸੇ ਨੂੰ ਮਾਰਦਾ ਹੈ, ਉਹਦਾ ਉਧਾਰ ਕਰਦਾ, ਅਸੀਂ ਜੀ ਕਿਸੇ ਨੂੰ ਮਾਰਦੇ ਹਾਂ ਆਪਣੇ ਲਾਭ ਲਈ ਮਾਰਦੇ ਹਾਂ, ਗੁੱਸੇ ਕਰਕੇ ਕ੍ਰੋਧ ਵਿੱਚ ਆ ਕੇ ਮਾਰਦੇ ਹਾਂ। ਪਰ ਅਵਤਾਰ, ਪੈਗੰਬਰ, ਗੁਰੂ ਆਦਿਕ ਜਦੋਂ ਕਿਸੇ ਨੂੰ ਮਾਰਦੇ ਹਨ ਉਹਦਾ ਉਧਾਰ ਕਰਦੇ ਹਨ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਪੈਂਦੇ ਖਾਂ ਦਾ ਉਧਾਰ ਕੀਤਾ। ਦੂਜੇ ਪਾਸੇ ਸਤਿਗੁਰ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਜਿਨ੍ਹਾਂ ਨੇ ਅਸਮਾਨ ਖਾਂ ਨੂੰ ਮਾਰਿਆ, ਪੈਂਦੇ ਖਾਂ ਦਾ ਜਵਾਈ ਅਸਮਾਨ ਖਾਂ, ਉਹ ਵੀ ਪੈਂਦੇ ਖਾਂ ਦੇ ਨਾਲ ਆਇਆ ਤੇ ਬਾਬਾ ਗੁਰਦਿੱਤਾ ਜੀ ਨੇ ਬੜੀ ਫੁਰਤੀ ਨਾਲ ਉਸ ਅਸਮਾਨ ਖਾਂ ਨੂੰ ਮਾਰਿਆ। ਜਦੋਂ ਮਾਰਿਆ, ਮਿੱਤਰ ਸੀ, ਦੋਸਤ ਸੀ, ਇਕੱਠੇ ਖੇਡਦੇ ਰਹੇ ਤੇ ਬਾਬਾ ਜੀ ਦੇ ਅੱਖਾਂ ਚੋਂ ਵੀ ਵਿਰਾਗ ਦੇ ਹੰਝੂ ਆ ਗਏ। ਆਖਣ ਲੱਗੇ, ਮਿੱਤਰ ਉੱਠ, ਚਲੋ ਖੇਡੀਏ। ਪਰ ਜਿਹੜਾ ਚੜ੍ਹਾਈ ਕਰ ਗਿਆ, ਜਿਹੜੀ ਜਹਾਨ, ਇਹ ਜਾਨ ਜਹਾਨ ਤੋਂ ਚਲੀ ਗਈ, ਉਹ ਮੁੜ ਕੇ ਵਾਪਸ ਨਹੀਂ ਆਉਂਦੀ। ਬਾਬਾ ਬਿਧੀ ਚੰਦ ਜੀ ਆਖਣ ਲੱਗੇ, ਸਤਿਗੁਰ ਪਾਤਸ਼ਾਹ ਦੇ ਸਾਹਿਬਜ਼ਾਦੇ, ਗੁਰਮੁਖ ਪਿਆਰਿਓ, ਇਹ ਅਸਮਾਨ ਖਾਂ ਹੁਣ ਮਰ ਗਏ ਨੇ, ਉੱਠਣਾ ਨਹੀਂ। ਤੇ ਬਾਬਾ ਜੀ ਅਸ਼ਰਕਾ ਵਿਖੇ ਆਏ ਬਿਸਮਾਦ ਅਵਸਥਾ, ਤੇ ਬਾਬਾ ਬਿਧੀ ਚੰਦ ਜੀ ਮਹਾਰਾਜ ਜੀ ਦੇ ਸਾਹਿਬਜ਼ਾਦੇ ਨੂੰ ਮਹਾਰਾਜ ਜੀ ਦੇ ਕੋਲ ਲੈ ਕੇ ਆਏ। ਸਤਿਗੁਰ ਪਾਤਸ਼ਾਹ ਨੇ ਆਖਿਆ, ਇਹਨਾਂ ਨੂੰ ਮਹਿਲਾਂ ਵਿਖੇ ਲੈ ਜਾਓ। ਦੋ ਸਿੱਖ ਮਹਿਲਾਂ ਵਿਖੇ ਲੈ ਕੇ ਗਏ। ਇਹ ਸਤਿਗੁਰ ਪਾਤਸ਼ਾਹ ਦੇ ਇਹ ਵੱਡੇ ਸਾਹਿਬਜ਼ਾਦੇ, ਜਿਨ੍ਹਾਂ ਅੰਦਰ ਵੀ ਉਹੀ ਬਿਰਤੀ, ਉਹੀ ਸੁਭਾਵ, ਇੱਕ ਤਾਂ ਅਧਿਆਤਮਿਕ ਬਿਰਤੀ, ਧਾਰਮਿਕ ਬਿਰਤੀ, ਦੂਜੇ ਪਾਸੇ ਪੂਰਨ ਸੁਰਮਤਾਈ, ਇਹ ਮਹਾਨ ਕਮਾਸਾਨ ਜੰਗ ਹੋ ਰਿਹਾ। ਦੋ ਯੋਧੇ ਬਚੇ ਹਨ, ਇਹ ਕੁਤਬ ਖਾਂ, ਦੂਜਾ ਕਾਲੇ ਖਾਂ। ਕਾਲੇ ਖਾਂ ਨੇ ਲਲਕਾਰਿਆ ਕੁਤਬ ਖਾਂ, ਹੁਣ ਸਾਵਧਾਨ ਹੋਈਏ, ਹੁਣ ਮਰਨਾ ਜਾਂ ਮਾਰਨਾ ਹੈ, ਦੋ ਕੰਮ ਹਨ, ਤੀਜਾ ਕੰਮ ਨਹੀਂ। ਅਸੀਂ ਤਾਂ ਬੜੀ ਕਸਮਾਂ ਚੁੱਕ ਕੇ ਆਏ ਸੀ, ਗੁਰੂ ਨੂੰ ਫੜ ਲਵਾਂਗੇ ਜਾਂ ਮਾਰ ਦੇਵਾਂਗੇ। ਸਾਡੀ ਆਪਣੀ ਸਾਰੀ ਫੌਜ ਮਾਰੀ ਗਈ ਹੈ, ਹੁਣ ਹੱਲਾ ਕਰੀਏ। ਤਕਰੀਬਨ ਦਿਨ ਦਾ ਡੇਢ ਪੈਰ ਬੀਤ ਗਿਆ, ਹੁਣ ਤਿਆਰ ਬਰ ਤਿਆਰ ਹੋਈਏ। ਇਸ ਤਰ੍ਹਾਂ ਕਾਲੇ ਖਾਂ ਨੇ ਆਪਣੀ ਫੌਜ ਨੂੰ ਲਲਕਾਰਿਆ ਤੇ ਦੋਵੇਂ ਯੋਧੇ ਅਗਾਂਹ ਵਧਣ ਲੱਗੇ ਹਨ। ਤੇ ਕਵੀ ਮਹਾਕਵੀ ਸੰਤੋਖ ਸਿੰਘ ਜੀ ਇਹ ਸਾਰਾ ਇਤਿਹਾਸ ਬਿਆਨ ਕਰ ਰਹੇ ਹਨ, ਕਿਵੇਂ ਸਤਿਗੁਰ ਪਾਤਸ਼ਾਹ ਦੇ ਇਹ ਗੁਰਸਿੱਖ ਭਾਈ ਮਹਿਰਾ ਜੀ ਅਤੇ ਭਾਈ ਅਮੀਆ ਜੀ ਸ਼ਹੀਦ ਹੋਣਗੇ, ਤੇ ਦੂਜੇ ਪਾਸੇ ਕੁਤਬ ਖਾਂ ਦਾ ਕਿਵੇਂ ਵੱਧ ਹੋਵੇਗਾ। ਇਹ ਕਥਾ ਆਪ ਜੀ ਸਰਵਣ ਕਰੋ ਜੀ। ਆਓ ਸਾਰੇ ਗੁਰਮੁਖ ਪਿਆਰੇ ਸਤਿਗੁਰ ਪਾਤਸ਼ਾਹ ਦਾ ਧਿਆਨ ਕਰਦੇ ਹੋਏ ਗੱਜ ਵੱਜ ਕੇ ਉਚਾਰਨ ਕਰੋ ਜੀ, ਸਤਨਾਮ
ਸਾਹਿਬ ਜੀਓ,
ਸਤਨਾਮ
ਵਾਹਿ ਗੁਰੂ ਸਾਹਿਬ ਜੀਓ। ਦੋਏਰਾ ਬਿਧੀ ਚੰਦ ਸੋਂ ਗੁਰ ਕਹਿਓ, ਲਿਓ ਸੰਗ ਅਸਵਾਰ।
ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਬਾਬਾ ਬਿਧੀ ਚੰਦ ਜੀ ਨੂੰ ਆਖਿਆ, ਬਿਧੀ ਚੰਦ ਜੀ ਆਪਣੇ ਨਾਲ 94 ਸਮਾਨ ਲੈ ਜਾਓ। ਉਹ ਅਸਵਾਰ, ਉਹ ਯੋਧੇ, ਉਹ ਸੂਰਮੇ ਜਿਹੜੇ 94 ਹੋਣ, ਜਿਹੜੇ ਕਿਸੇ ਤੋਂ ਡਰਨਾ ਜਾਣਦੇ ਨਹੀਂ, ਐਸੇ ਅਸਵਾਰ ਨਾਲ ਲੈ ਜਾਓ।
ਤੁਰਕ ਸੰਗਾਰ,
ਜਿਹੜਾ ਇਹ ਤੁਰਕਾਂ ਦਾ ਮੇਲ ਆ ਰਿਹਾ, ਤੁਰਕਾਂ ਦੀਆਂ ਫੌਜਾਂ ਆ ਰਹੀਆਂ, ਅੱਗੇ ਵੱਧ ਕੇ ਆ ਰਹੀਆਂ, ਇਹਨਾਂ ਨੂੰ ਅੱਗੇ ਨਾ ਵਧਣ ਦਿਓ। ਜਿਹੜਾ ਅੱਗੇ ਵੱਧ ਕੇ ਆਵੇ, ਸਭ ਨੂੰ ਝਟਕਾ ਦਿਓ, ਸਭ ਨੂੰ ਮਾਰ ਦਵੋ।
ਸਾਵਲ ਛੰਦ ਕਰੋ ਸਾਵਧਾਨ, ਸਭੇ ਮੇਲ ਠਾਨਾ,
ਜਿਹੜਾ ਇਹ ਮੇਲ ਆ ਰਿਹਾ, ਸਾਵਧਾਨ ਹੋ ਕੇ ਜੰਗ ਕਰਨਾ, ਢੀਲਤਾਈ ਨਾ ਵਰਤਣਾ। ਯੋਧੇ ਦਾ ਕੰਮ ਹੈ ਸਾਵਧਾਨ ਹੋਣਾ, ਇਸ ਕਰਕੇ ਧੀਰਜ ਰੱਖ ਕੇ ਸਾਵਧਾਨ ਹੋ ਕੇ ਯੁੱਧ ਕਰੋ, ਇਸ ਮੇਲ ਨੂੰ ਝਟਕਾ ਦਵੋ।
ਕਿਤੇ ਮਾਏ ਆਏ ਮਾਸ਼ੂਰ ਪਾਏ,
ਇਤਨੇ ਨੂੰ ਤੁਰਕਾਂ ਦੀ ਫੌਜ, ਤੁਰਕਾਂ ਦਾ ਦਲ ਸ਼ੋਰ ਕਰਦਾ ਹੋਇਆ, ਯਾ ਅਲੀ ਦੇ ਜਕਾਰੇ ਲਗਾਉਂਦੇ ਹੋਏ ਇਹ ਆ ਰਹੇ ਹਨ।
ਤੁਫੰਗਾਂ ਛੋਰੀ ਚਲੀ ਬਿੰਦ ਗੋਰੀ,
ਜਦੋਂ ਦੋਵੇਂ ਪਾਸਿਆਂ ਤੋਂ ਗੋਲੀਆਂ ਛੱਡੀਆਂ ਤੇ ਸ਼ੋਕ ਦੀਆਂ ਗੋਲੀਆਂ ਇਹ ਦੋਵੇਂ ਸੂਰਮਿਆਂ ਦੇ ਆਸੇ ਪਾਸੇ ਜਾ ਰਹੀਆਂ। ਇੱਕ ਪਾਸੇ ਇਹ ਤੁਰਕ ਗੋਲੀਆਂ ਚਲਾ ਰਹੇ, ਦੂਜੇ ਪਾਸੇ ਗੁਰੂ ਕੇ ਸੂਰਮੇ ਗੋਲੀਆਂ ਵੀ ਚਲਾ ਰਹੇ ਅਤੇ ਤੀਰ ਵੀ ਚਲਾ ਰਹੇ ਹਨ।
ਬਡੂ ਹੇਲ ਕਾਲਾ ਬਮੈ ਪੁੰਜ ਜਵਾਲਾ,
ਮਾਨੋ ਇਹ ਜਵਾਲਾ ਬਮਣੀ ਇਹ ਬੰਦੂਕਾਂ ਆਕੜ ਦੀਆਂ ਹੋਣ। ਸ਼ੋਕ ਦੀਆਂ ਗੋਲੀਆਂ ਜਦੋਂ ਚਲਦੀਆਂ ਹਨ ਤੇ ਹਰ ਪਾਸੇ ਆਵਾਜ਼ ਹੀ ਆਵਾਜ਼ ਆ ਰਹੀ ਹੈ।
ਮਨੋ ਮੇਘ ਆਉਣਾ ਉਡਾਇਓ ਸੁਪਾਉਣਾ,
ਮਾਨੋ ਮੇਘ ਬੱਦਲ ਹੋਣ ਤੇ ਉਹਨਾਂ ਬੱਦਲਾਂ ਨੂੰ ਹਵਾ ਉਡਾ ਕੇ ਲੈ ਜਾਵੇ। ਇਸੇ ਤਰ੍ਹਾਂ ਇਹ ਸ਼ੋਕ ਦੀਆਂ ਗੋਲੀਆਂ ਸ਼ੋ ਸ਼ੋ ਕਰਦੀਆਂ ਚੱਲ ਰਹੀਆਂ ਹਨ।
ਬਰਹੁਦੈ ਪ੍ਰਕਾਸ਼ ਹੈ ਜਤਾ ਜੈਸ ਪਾਸੈ,
ਜਿਵੇਂ ਬੱਦਲਾਂ ਵਿਖੇ ਬਿਜਲੀ ਗੰਜੀ ਹੋਵੇ, ਇਸੇ ਤਰ੍ਹਾਂ ਸੂਰਮਿਆਂ ਦੇ ਹੱਥੋਂ ਜਦੋਂ ਗੋਲੀਆਂ ਚੱਲਦੀਆਂ ਤੇ ਹਰ ਪਾਸੇ ਪ੍ਰਕਾਸ਼ ਹੈ, ਬਿਜਲੀ ਸਮਾਨ ਇਹ ਪ੍ਰਕਾਸ਼ ਹੋ ਗਿਆ ਹੈ।
ਕਲੰਕਾਰ ਉੱਠੇ ਮਨੋ ਜ਼ੋਰ ਉੱਠੇ,
ਜਦੋਂ ਸੂਰਮੇ ਜ਼ੋਰ ਨਾਲ ਗੋਲੀਆਂ ਚਲਾਉਂਦੇ ਕਲੰਕਾਰ ਦੀ ਆਵਾਜ਼ ਆਉਂਦੀ ਹੈ, ਠਾਂ ਠਾਂ ਦੀ ਆਵਾਜ਼ ਆ ਰਹੀ ਹੈ।
ਗ੍ਰਿਖੀ ਵੀਰ ਕੁੱਟੇ ਪਰੇ ਭੂਮ ਲੁੱਟੇ,
ਜਿਵੇਂ ਮਿਸਾਲ ਦੇ ਰਹੇ ਹਨ, ਜਿਵੇਂ ਧਰਤੀ ਤੇ ਫਸਲਾਂ ਹੋ ਗਈਆਂ ਹੋਣ, ਫਸਲਾਂ ਫੈਲੀਆਂ ਹੋਣ ਤੇ ਉਹਨਾਂ ਤੇ ਔਲੇ ਪੈ ਜਾਣ, ਇਸੇ ਤਰ੍ਹਾਂ ਇਹ ਸਾਰੇ ਸੂਰਮੇ ਕਿਰਖੀ ਦੇ ਸਮਾਨ ਹਨ, ਖੇਤੀ ਦੇ ਸਮਾਨ ਹਨ ਤੇ ਇਹਨਾਂ ਉੱਤੇ ਔਲੇ ਸਮਾਨ ਇਹ ਗੋਲੀਆਂ ਵਰ ਰਹੀਆਂ ਹਨ।
ਪਰੀ ਮਾਰ ਗੋਰੀ ਕਸੈ ਪੁੰਜ ਛੋਰੀ,
ਗੁਰਮੁਖ ਪਿਆਰੇ ਇੱਕ ਪਾਸੇ ਤਾਂ ਗੁਰੂ ਕੇ ਸੂਰਮੇ ਗੋਲੀਆਂ ਚਲਾ ਰਹੇ, ਤੀਰ ਚਲਾ ਰਹੇ ਹਨ, ਦੂਜੇ ਪਾਸੇ ਇਹ ਤੁਰਕ ਗੋਲੀਆਂ ਚਲਾ ਰਹੇ ਹਨ, ਆਪਣੇ ਆਪ ਨੂੰ ਸੰਭਾਲਦੇ ਹੋਏ ਵਾਰ ਕਰ ਰਹੇ ਹਨ।
ਸਭਾ ਮੈਂ ਤੁਰੰਗੰ ਚਲਾਵੈ ਤੁਫੰਗੰ,
ਤੇ ਬੜੇ ਸ਼ੂਕ ਦੇ ਗੋਲੀਆਂ ਚਲਾਈਆਂ ਤੇ ਕਈ ਘੋੜੇ ਦੁੜਾ ਰਹੇ ਹਨ, ਕਿਉਂਕਿ ਜਦੋਂ ਗੋਲੀਆਂ ਚਲਦੀਆਂ ਤੇ ਆਪਣੇ ਆਪ ਨੂੰ ਸੰਭਾਲਣਾ ਹੁੰਦਾ ਹੈ ਤੇ ਕਿਸ ਪਾਸੇ ਘੋੜੇ ਨੂੰ ਚਲਾਣਾ, ਕਿਸ ਪਾਸੇ ਘੋੜੇ ਨੂੰ ਦੁੜਾਣਾ, ਇਸ ਤਰ੍ਹਾਂ ਇਹ ਸੂਰਮੇ ਘੋੜੇ ਦੁੜਾ ਰਹੇ ਹਨ, ਹਰ ਪਾਸੇ ਕੁਦਾ ਰਹੇ ਹਨ।
ਸੂਰ ਮੇਲਾ ਮਨੋ ਫਾਗ ਖੇਲਾ,
ਮਾਨੋ ਅੱਜ ਹੋਲੀ ਦਾ ਮੌਸਮ ਹੋਵੇ, ਇਹ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੋਵੇ। ਸੂਰਮੇ ਇਸ ਤਰ੍ਹਾਂ ਇਹ ਫਾਗ ਦੇ ਮਹੀਨੇ ਵਿਖੇ ਹੋਲੀ ਖੇਡਦੇ ਹੋਣ, ਇਸ ਤਰ੍ਹਾਂ ਇਹ ਵੱਡਾ ਮੇਲ ਹੋਇਆ ਹੈ।
ਪਤੰਗੀ ਸੁਰੰਗਾ ਪਹਿ ਸ਼ਰੋਣ ਸੰਗਾ,
ਇਹਨਾਂ ਸੂਰਮਿਆਂ ਦੇ ਕੱਪੜੇ ਖੂਨ ਨਾਲ ਲਥਪਥ ਹੋ ਗਏ, ਹਰ ਪਾਸੇ ਖੂਨ ਹੀ ਖੂਨ, ਕੱਪੜੇ ਖੂਨ ਨਾਲ ਲਥਪਥ ਹੋ ਗਏ ਹਨ।
ਪਰ ਇੱਕ ਵਾਰੀ ਬਕੈ ਮਾਰ ਮਾਰੇ,
ਇੱਕ ਵਾਰੀ ਸਾਰੇ ਆਖਦੇ ਮਾਰ ਦੋ ਮਾਰ ਦੋ, ਇਹੀ ਗੱਲ ਬਾਰ ਬਾਰ ਆਖ ਰਹੇ। ਜਿਸ ਸੂਰਮੇ ਤੋਂ ਆਵਾਜ਼ ਆਉਂਦੀ ਹੈ ਮਾਰ ਦੋ ਮਾਰ ਦੋ, ਤੇ ਗੁਰਮੁਖ ਪਿਆਰੇ ਜੋਧੇ ਜਦੋਂ ਆਖਦੇ ਤੇ ਉਹਨਾਂ ਦੇ ਅੰਦਰੋਂ ਇੱਕੋ ਹੀ ਆਵਾਜ਼ ਆ ਰਹੀ ਹੈ, ਵਾਹਿਗੁਰੂ ਸ਼ਬਦ ਦੀ। ਉਹਨਾਂ ਅੰਦਰ ਵੀਰ ਰਸ ਹੈ, ਸੂਰਮਤਾਈ ਹੈ, ਐਸੇ ਸੂਰਮਤਾਈ ਗੁਰਮੁਖ ਪਿਆਰੇ ਵਾਹਿਗੁਰੂ ਸ਼ਬਦ ਦਾ ਜਾਪ ਕਰ ਰਹੇ ਹਨ, ਤੇ ਦੂਜੇ ਪਾਸੇ ਇਹ ਤੁਰਕ ਮਾਰ ਦੋ ਦੀ ਆਵਾਜ਼ ਕਰ ਰਹੇ ਹਨ।
ਹਲਾਹੁਲ ਹੇਲੇ ਪਰੀ ਨਾ ਪਿਛੇਲੇ,
ਹੱਲਾ ਹੁਲ ਕਰਦੇ ਹੋਏ, ਧੱਕੇ ਮਾਰਦੇ ਹੋਏ, ਆਪਣੇ ਪੈਰ ਅਗਾਂਹ ਕਰ ਰਹੇ ਹਨ, ਕੋਈ ਪਿਛਾ ਨਹੀਂ ਜਾਂਦਾ।
ਗਿਰੇ ਵੀਰ ਮਾਨੀ ਬੜੇ ਸ਼ਸਤਰ ਪਾਨੇ,
ਜਿਹੜੇ ਤਾਂ ਮਾਨੀ ਅਹੰਕਾਰੀ ਹਨ, ਜਿਨ੍ਹਾਂ ਦੇ ਪੈਰ ਜੰਮ ਗਏ ਹਨ, ਜਦੋਂ ਗੋਲੀਆਂ ਵੱਜਦੀਆਂ ਧੜਮ ਦੇ ਕੇ ਥੱਲੇ ਗਿਰਦੇ ਹਨ, ਐਸੇ ਮਾਨੀ ਅਹੰਕਾਰੀ ਇਹ ਸੂਰਮੇ ਜਦੋਂ ਗੋਲੀਆਂ ਵੱਜਦੀਆਂ ਧੜਮ ਦੇ ਕੇ ਥੱਲੇ ਗਿਰ ਰਹੇ ਹਨ।
ਪਹਿਓ ਅੰਧਕਾਰਾ ਬਦੀ ਧੂਮ ਤਾਰਾ,
ਇਹ ਅੰਤ ਨੂੰ ਜਮਾ ਦੇ ਘਰ ਜਾ ਰਹੇ ਹਨ, ਹਰ ਪਾਸੇ ਧੂੜ ਕੱਟਾ ਹੈ, ਮਿੱਟੀ ਮਿੱਟੀ ਛਾ ਗਈ ਹੈ, ਕੁਛ ਵੀ ਵਿਖ ਨਹੀਂ ਰਿਹਾ।
ਉਡੀ ਧੂਲ ਭਾਰੀ, ਉਡੀ ਧੂਲ ਛਾਈ ਦਿਨੇ ਸਿਰ ਛਪਾਏ,
ਇਤਨੀ ਧੂਰ ਉੱਡੀ ਕਿ ਦਿਨ ਦਾ ਈਸ਼ ਦਿਨੇਸ਼ ਇਹ ਸੂਰਜ ਇਹ ਛੁਪ ਗਿਆ ਹੋਵੇ, ਹਰ ਪਾਸੇ ਧੂੜ ਕੱਟਾ, ਕੁਛ ਵੀ ਵਿਖ ਨਹੀਂ ਰਿਹਾ, ਦਿਨ ਦਾ ਸਮਾਂ ਹੈ ਮਾਨੋ ਰਾਤ ਆ ਗਈ ਹੋਵੇ।
ਬਜੇ ਰਾਗ ਮਾਰੋ ਸੁਜੂ ਚੈਨ ਜੁਝਾਰੋ,
ਤੇ ਇਹ ਰੱਬ ਦੇ ਪਿਆਰੇ ਨਿਸ਼ਾਨਚੀ ਅਤੇ ਧੌਂਸੇ ਵਜਾਣ ਵਾਲੇ, ਉਹ ਨਗਾਰੇ ਵਜਾਣ ਵਾਲੇ ਰਾਗ ਮਾਰੂ ਵਜਾ ਰਹੇ ਹਨ। ਜਦੋਂ ਰਾਗ ਮਾਰੂ ਵਜਾਉਂਦੇ ਹਨ, ਸੂਰਮੇ ਦੇ ਡੋਰੇ ਫੜਕਦੇ ਹਨ, خون اشارے ماردا ہے، اے سورمے اٹھ اٹھ کے ہلّا کر رہے ہیں،
ردے دون سورنگ ردے کرودھ پورنگ،
دونوں پاسے تو سورمے بڑے غصے نال بڑے کرودھ وکھے آئے ہلّا کر رہے ہیں،
کرے لال نینا بکے شنت بینا،
اکھا لال کر کے اپنی زبان تو آخ دے مار دو مار دو، اس طرح بار بار اکھا لال کرتے ہوئے بڑے غصے نال اے سور میں اللہ کر رہے ہیں،
گرو پیر کا ڈیکا آپ ٹھانڈے،
آخدے ہیں جس پاسے ستگرو جی کھڑے ہیں، کھڑے ہیں حوصلے نال کھڑے ہیں ٹھاڈے ہیں، تے انہاں ول جا کے ہلّا کرو انہاں نوں مارو،
چلو تائیں تیرنگ دکھے کیس بیرنگ،
جا کے ویکھیے انہاں نوں تے کتھے کھڑے ہیں، انہاں کول جائیے تے کیسے تیرجوان ہیں کیسے جوڑے ہیں، انہاں نوں جا کے ماریے،
گو میل کہہ کے اکنگ تین کہہ کے،
اس طرح دوویں پاسوں میل ہو رہی ہے، دوویں چاہندے ہیں بے ایک نوں مار ہی دئیے، ستگر پاشاہ دے صاحب جادے جڑے سور میں اے جد کر رہے ہیں انہاں دے من اکو ہی ہے کہ دشمنا نو مار دیے، دشمن چاہ رہے ہیں کہ گرو نو مار دیے، آج دوویں پاسے اکو ہی وچار ہے،
کرو جیت بھاری نہ کیجے اوارے،
اے دشمن آخ رہے ہیں کہ آج ایسا حلہ کرو ایسی مار مارو کہ دیر نہ لگے، نہ لگے اواری، اواری آخ دے دیر نہ لگے، دشمن نو مار دو ایک دم حلہ کر دو،
کہیں شتر کھوٹے جبیلو نہ ہوتے،
شتر نو کھوٹے کر دو جدو تک اے پشا نہیں ہٹ دے، انہوں ماری جاؤ پیچھے کری جاؤ پیچھے تکیلی جاؤ،
بدے اگر آئے ترنگ انگ دھوائے،
اور اے شترو اے دشمن اے ترک اگے ودے آ رہے ہیں، اپنے گھوڑے اگے ودا کے اگے ودے آ رہے ہیں،
دوئرا مار مار ایو کر ترپ جب کالیو کمسان،
اس طرح اے دشمن اے جو دے جدو آپس وچ آخ دے مار دو مار دو، تے اے کمسان جد مچ گئے، دوویں پاسے تو ہلے ہو رہے ہیں، دوویں پاسے تو تیر چل رہے ہیں، گولیاں چل رہی ہیں،
آئے ترک گن سکل میل کو تھا،
اے سارے ترک اولڑ کے آئے اکٹھے ہو کے آئے، مانو اج گرو نو فتح کر لینا ہے گرو نو مار دینا ہے، انہاں دے من وچ یہی وچار ہے،
دویا ہی ار گوبند کے گن بیر سہار سکے نہ جب رپ آئے،
سب گرو پاتشاہ دے جوڑے اے شپائی اے سور میں اے نہیں سہار سکدے، تے جڑا میل جڑے اے جوڑے اگے ود کے آئے اے اگے نہ ودن، جڑا اگے ودے گا انو چٹکا دواں گے، اس طرح اے سورمیا دے من وکھے اس کرودھ بھریا ساس جاگ گیا ہے،
جنگ کو باندھ نسنگ گئے ود آگے تو فنگ سمو چلائے،
اے سارے کمل جد کرن لئی اگے ودے ہیں، جدو گولیاں چل دیاں گولیاں نو روک دے ہیں، آ تیر چلاؤں دے ہیں، اس طرح اے سورمے کدی گولیاں چلا رہے کدی تیر چلا رہے ہیں، تے اپنے آپ نو بچاؤ کر رہے ہیں،
جو گل کا چٹ جھونک گئی ترکان کے انگ سبھی لگ جائے،
جڑی گولیاں چھٹ دیاں ہیں بندوق تو او ترکان دے انگ لگ دیاں، بابا بیبی چند جی پائی امیہ جی پائی مہرا جی آدھی جڑی گولیاں شوک دیاں چلا رہے، جڑی گولی طوفنگ تو چھٹ کے باہر چلی جاوے او ترکا دے انگ انگ نو تہس نہس کر دی جا رہی ہے،
قوم درا در دیکھتی ہوں دل برچ ہلے پل پل زور گرائے،
اس طرح ترام دے کے ترتی تے گر دے، جدو کوئی درخت انو بڑے آ جاؤں دے ترام دے کے ترتی تے گر دا ہے، اے سور میں اس درخت وانگ ترتی تے دڑ دڑ گر رہے ہیں،
تورن برند برود کو ڈالت اینچ نکالت ہے اج گج سورے،
بڑی کالی نال پھر بندوق وکھے برود پر دے پلیتا دکھان دے، اے سور میں اکھ دے فور وکھے اپنی بندوقاں نو تیار کر رہے ہیں،
دو گل کان کو تھوکت ہے ہت روکن کے اس میں اور پورے.
دو نالیاں بندوقاں وچے دو گولیاں پاؤندے جدو ورود بھر کے پلیتا دکھاؤندے تے چلاؤندے ہن دشمن چاہندا ہے بھی روک لیے پر رکدی نہیں گولیاں. جدو گرو کے سور میں گولیاں چلاؤندے ہن تے بڑے ساس نال بڑے کروھ وچے آ کے گولیاں چلا رہے ہن.
ہاتھ رواں کر چورت سمک مارت گیرت نیرک دورے.
ہاتھ روا کر آپ سند بد ہو کے تیار مر تیار ہو کے جدو گولیاں وکھے او برو تکھایا جاندہ پلیتا تکھایا جاندہ ہے تو شوق دیا گولیاں باہر جا رہی ہیں.
مارت گیرت نیرک دورے.
کوئی نیڑے ہووے کوئی دور ہووے جس نے گولی لگ دی ہے تڑام دے کے ترتی تے گر رہا ہے.
پانگ کو کھائے ملنگ پرے جن.
مانو کئی سور میں اس طرح ترتی تے گر رہے ہیں انہوں نے پنگ کھا لی ہوئے. سکھ ندان ایک خالصے دا بولا ہے. اسی طرح اس سنسار دی برتی ہے کہ پنگ کھانی او سور میں پنگ کھا کے ترتی تے ملیشا وانگ لیٹ رہے ہیں.
یوں نال کھیت پرے پتر رے.
اس طرح اس سور میں کھیت وکھے لیٹے ہوئے آرام کر رہے ہیں مانو پنگ کھا کے اوتھے سو گئے ہن.
جو مر گئے سو پرے تر پے.
جڑے مر گئے او ترتی تے ہی پے ہیں اٹھ نہیں رہے. جنہاں نوں گولیاں لگیاں تلواراں لگیاں تیر لگے ہن او ترتی تے ہی گر کے سو گئے ہن.
پٹ جیو تے آن ملے اک بارے.
جڑے جو دے جیندے ہن جنہاں دے اندر پران ہے او ایک واری سب حلہ کر رہے ہن.
دونوں بیر لیے دل کو
دوویں پاسے دوویں اے سور میں ایک پاسے سدگر پاشا دے صاحب جا دے او گرو کے پیارے بابا بدھی چند جی پائی امیہ جی پائی میرا جی دوجے پاسے اے کالے خان قطب خان ورگے اے سور میں اپنی فوجا لے کے اگے ود رہے ہن.
امیہ میرا تھیار ندھارے.
دو سور میں اگے ودے ਸਤਿਗੁਰ ਪਾਤਸ਼ਾਹ ਦੇ ਇਹ ਰੱਬ ਦੇ ਪਿਆਰੇ ਭਾਈ ਅਮੀਆਂ ਜੀ ਅਤੇ ਭਾਈ ਮਹਿਰਾ ਜੀ ਇਹ ਦੋਵੇਂ ਅੱਗੇ ਵਧੇ ਹਨ.
ਛੋੜ ਦੇ ਇੱਕ ਵਾਰ ਤੁਫੰਗਨ.
ਜਿਨ੍ਹਾਂ ਨੇ ਇੱਕ ਵਾਰੀ ਆਪਣੇ ਬੰਦੂਕਾਂ ਤੋਂ ਗੋਲੀਆਂ ਛੱਡੀਆਂ ਹਨ.
ਫਿਰ ਨਕਾਰ ਜੁਟੇ ਤਰਵਾਰੇ.
ਜਦੋਂ ਗੋਲੀਆਂ ਛੱਡੀਆਂ ਫਿਰ ਸ਼ਮਸ਼ੇਰ ਬਾਹਰ ਕੱਢੀ. ਕਰਾ ਚੋਲ ਇਹ ਤਲਵਾਰ ਇਹਨਾਂ ਸੂਰਮਿਆਂ ਨੇ ਆਪਣੇ ਮਿਆਨ ਤੋਂ ਬਾਹਰ ਕੱਢੀ ਹੈ.
ਯੋਂ ਚਮਕੀ ਜਨ ਬ੍ਰਿੰਦ ਚਟਾਗਨ.
ਇਸ ਤਰ੍ਹਾਂ ਇਹ ਤਲਵਾਰਾਂ ਚਮਕਰੀਆਂ ਹਨ ਜਿਵੇਂ ਬੱਦਲਾਂ ਵਿਖੇ ਬਿਜਲੀ ਚਮਕਦੀ ਹੋਵੇ. ਇਹ ਸ਼ਮਸ਼ੇਰ ਬਿਜਲੀ ਵਾਂਗ ਚਮਕਰੀ ਹੈ ਤੇ ਸੂਰਮੇ ਆਪਸ ਵਿਖੇ ਇਹ ਹੱਲਾ ਕਰ ਰਹੇ ਹਨ.
ਕਨ ਮੈਂ ਦਮਕੈ ਠਹਿਰੇ ਕਰ ਸਾਰੇ.
ਕਰ ਸਾਰੇ ਸਾਰ ਆਖਦੇ ਲੋਹੇ ਨੂੰ. ایسے سورمیاں دے ہاتھ لویا ہے ایسی تلواراں ہن مانو بجلی سمان چمکدیاں ہووے.
ساتھ تے آپس میں پت انگ.
جدو تلواراں وجدیاں تے کئیاں دے انگ کڑ دیندیاں. کئیاں دی باواں کئیاں دی لتاں کئیاں دے موڈے کئیاں دے سیس کڑ تو وکھرے کر رہے ہن.
سنگ پھے من جنگ مجاری.
سنگ ہو کے کوئی فکر نہیں. نہ گھر دا فکر نہ باہر دا فکر. اے سور میں پائی امیہ جی پائی میرا جی نسنگ ہو کے جد کر رہے ہن.
موڈن کو کٹ کو کٹ دیت.
کئی تا موڈیاں نو وڑ دے ہن. جدو تیگ وان دے شمشیر وان دے بجلی وان تے موڈیاں نو کٹ دی جا رہی ہے. کئیاں دے کٹ کمر نو کٹ کٹ کے اے دو ٹوٹے کر رہے ہن.
کینو اس ٹنڈ کے منڈ پجھارے.
تے کئیاں دے سر تڑ تو وکھرے کر دے. کئیاں دی باواں وکھریاں کر دیاں. اس طرح سورمیاں دے انگ انگ وکھرے کر دتے ہن.
ہاتھ کٹے کے گریب کٹے.
کئیاں دے ہاتھ کٹ دتے تے کئیاں دی گردن کٹ دتی ہے.
کس جانگ کٹی بڑے تورن دھارے.
کئیاں دے پٹ کٹ دتے کئیاں دی لت کٹ دتی ہے. اس طرح اے سورمے کئی تڑف رہے ہن تے کئی مر گئے ہن.
رنگ لئی اج شرونت سو.
اے شمشیر اج خون نہ لت پت ہوئی ہے. مانو لال رنگ ہر پاسے چھا گیا ہوئے.
پان جو جیب نکارے.
مانو کوئی کھان پان چب رہا ہوئے. جیویں کوئی مسلمان کئی کھان پان چب دے ہیں تے جیب لالو لاج ہو جاندی ہے. اسی طرح اج سور میں دی تیگاں ਤਲਵਾਰਾਂ ਖੂਨ ਦਾ ਲਾਲੋ ਲਾਲ ਹੋ ਗਈਆਂ ਹਨ।
ਮਨ ਬਿਆਸ ਮਾਜ ਬਣਿਓ ਜਨ ਪ੍ਰੀਤ ਕਰੇ ਜੁਗ ਔਰ ਚਰੇ।
ਕਵੀ ਜੀ ਬਾਰ ਬਾਰ ਮਿਸਾਲ ਦੇ ਰਹੇ ਨੇ, ਇਸੇ ਤਰ੍ਹਾਂ ਦਸਮ ਗ੍ਰੰਥ ਸਾਹਿਬ ਵਿਖੇ ਜਦੋਂ ਜੋਤੀ ਕਥਾ ਆਉਂਦੀ ਹੈ ਤੇ ਉਦੋਂ ਗੁਰੂ ਕਲਗੀਧਰ ਪਾਤਸ਼ਾਹ ਬਾਰ ਬਾਰ ਮਿਸਾਲ ਦਿੰਦੇ ਨੇ। ਇੱਥੇ ਕਵੀ ਜੀ ਮਿਸਾਲ ਦੇ ਰਹੇ ਮਾਨੋ ਕਿ ਵਿਆਹ ਦਾ ਸਮਾਗਮ ਹੋਵੇ, ਵਿਆਹ ਵਿੱਚ ਸਾਰਾ ਮੇਲ ਇਕੱਠਾ ਹੋਵੇ, ਹਰ ਪਾਸੇ ਖੁਸ਼ੀ ਹੋਵੇ, ਅਸੂਰਮਿਆਂ ਨੂੰ ਚਾਉ ਚੜਿਆ, ਇਹ ਲਾੜੀ ਮੌਤ ਅਸੂਰਮੇ ਵਿਆਹ ਚੱਲੇ ਹਨ, ਐਸੇ ਸੂਰਮੇ ਭਾਈ ਅਮੀਆ ਜੀ ਭਾਈ ਮੇਹਰਾ ਜੀ ਵਿਆਹ ਦੇ ਵਾਂਗ ਬੜੇ ਉਤਸ਼ਾਹ ਨਾਲ ਅੱਗੇ ਵੱਧ ਰਹੇ ਹਨ।
ਤੋਰਨ ਕੋ ਪਿਕ ਨੂਰਨ ਕੋ ਕਰ ਤੋਰਨ ਹੂਰਨ ਆਨ ਬਰੇ।
ਹੂਰਾਂ ਆ ਕੇ ਬਰ ਰਹੀਆਂ ਜਿਵੇਂ ਵਿਆਹ ਵਿਖੇ ਲਾੜੇ ਦਾ ਨੂਰ ਵੇਖ ਕੇ ਸਾਰੇ ਹੈਰਾਨ ਹੁੰਦੇ, ਇਸੇ ਤਰ੍ਹਾਂ ਅੱਜ ਲਾੜੇ ਕੌਣ? ਗੁਰੂ ਕੇ ਸੂਰਮੇ ਜਿਹੜੇ ਯੋਧੇ ਜੰਗ ਕਰ ਰਹੇ ਹਨ, ਉਹਨਾਂ ਦੇ ਚਿਹਰੇ ਤੇ ਲਵਾ ਲਵ ਨੂਰ ਹੈ, ਪ੍ਰਕਾਸ਼ ਹੈ। ਉਸ ਨੂਰ ਨੂੰ ਵੇਖਣ ਲਈ ਇਹ ਹੂਰ ਪਰੀਆਂ ਆ ਕੇ ਆਪਣੇ ਆਪ ਨੂੰ ਕੁਰਬਾਨ ਕਰਦੀਆਂ ਹਨ, ਬਲਿਹਾਰ ਜਾ ਰਹੀਆਂ ਹਨ।
ਬਾਜਤ ਮਾਰੇ ਉਚਾਰਤ
ਬਾਰ ਬਾਰ ਇਹੀ ਆਖਰੇ ਮਾਰ ਦੋ ਮਾਰ ਦੋ, ਐਸੇ ਵਾਜੇ ਵੱਜ ਰਹੇ ਹਨ।
ਗਾਵਤ ਗੀਤ ਜਮੋਦ ਭਰੇ
ਬੜੇ ਖੁਸ਼ੀ ਨਾਲ ਗੀਤ ਗਾ ਰਹੇ ਹਨ।
ਉਤਸ਼ਾਹ ਮਿਲੇ
ਇਸ ਤਰ੍ਹਾਂ ਮਹਾ ਉਤਸ਼ਾਹ ਜਿਵੇਂ ਕੋਈ ਵਿਆਹ ਦਾ ਸਮਾਗਮ ਹੋਵੇ, ਇਹ ਬੜਾ ਵੱਡਾ ਉਤਸ਼ਾਹ ਮਨਾਇਆ ਜਾ ਰਿਹਾ ਹੈ।
ਰੰਗ ਤਰੰਗ ਤੁਰੰਗ ਖੜੇ
ਰੰਗ ਬਿਰੰਗੇ ਸੂਰਮੇ ਖੜੇ ਹਨ, ਕਈਆਂ ਦੇ ਕੱਪੜੇ ਲਾਲ, ਕਈ ਇਸ ਤਰ੍ਹਾਂ ਤਲਵਾਰਾਂ ਲੈ ਕੇ ਘੁੰਮ ਰਹੇ ਹਨ। ਇਸ ਪਾਸੇ ਹਰ ਪਾਸੇ ਹੀ ਗੁਰਮੁਖ ਪਿਆਰਿਆਂ ਦੇ ਅਤੇ ਤੁਰਕਾਂ ਦੇ ਇਹ ਯੁੱਧ ਵਿਖੇ ਵਿਆਹ ਦਾ ਸਮਾਗਮ ਹੋ ਰਿਹਾ ਹੈ।
ਤੁਰਕਾਂ ਸਮੂਹੇ ਆਨ ਪਰੇ
ਜਿਹੜਾ ਤੁਰਕਾਂ ਦਾ ਸਮੂਹ, ਤੁਰਕਾਂ ਦੀ ਫੌਜ, ਤੁਰਕਾਂ ਦਾ ਦਲ ਸਾਰਾ ਇੱਕ ਵਾਰੀ ਆ ਕੇ ਪਿਆ ਹੈ।
ਦਿਨ ਬੀਚ ਕਿਰਿਓ ਮੇਰਾ ਅਰਕੈ
ਉਹਨਾਂ ਦੇ ਵਿਚਕਾਰ ਭਾਈ ਮੇਰਾ ਜੀ ਘਿਰ ਗਏ, ਹਰ ਪਾਸੇ ਤੁਰਕ ਹੀ ਤੁਰਕ, ਚਾਰੋ ਪਾਸੇ ਮੁਗਲ ਤੇ ਵਿਚਕਾਰ ਭਾਈ ਮੇਰਾ ਜੀ ਸ਼ਮਸ਼ੇਰ ਲੈ ਕੇ ਵਾਰ ਕਰ ਰਹੇ ਹਨ।
ਚੱਕ ਲਾਲ ਕਰੇ ਮੁਕੇ ਉਠਨ ਚਾਬਤ
ਅੱਖਾਂ ਲਾਲ ਕਰਕੇ ਜੀਭ ਨੂੰ ਬਿਲਕੁਲ ਬੁੱਲ ਨਾਲ ਜੋੜ ਕੇ ਜਿਵੇਂ ਕੋਈ ਗੁੱਸੇ ਵਿਖੇ ਆ ਕੇ ਜੀਭ ਦਬਾਉਂਦਾ ਹੋਵੇ, ਇਸ ਤਰ੍ਹਾਂ ਸੂਰਮਾ ਬੜੇ ਗੁੱਸੇ ਨਾਲ ਅੱਖਾਂ ਲਾਲ ਕਰਕੇ ਹੋਂਠ ਚਬਾਉਂਦਾ ਹੋਇਆ ਅੱਗੇ ਵੱਧ ਰਿਹਾ ਹੈ।
ਪਹੁੰਚੜੀ ਅਰਿਥੋਂ ਲੜਕੇ
ਪਹੁੰਚ ਚੜੀਆਂ ਹਨ, ਚਲੋ ਦੁਸ਼ਮਣ ਨਾਲ ਜੰਗ ਹੋ ਰਿਹਾ, ਕੋਈ ਫਿਕਰ ਨਹੀਂ, ਇੱਕੋ ਕੰਮ ਹੈ ਆਪਣੇ ਪ੍ਰਾਣ ਤਿਆਗ ਦੇਣਾ, ਦੁਸ਼ਮਣ ਨੂੰ ਮਾਰ ਦੇਣਾ। ਭਾਈ ਅਮੀਆ ਜੀ ਦੇ ਅਤੇ ਭਾਈ ਮੇਹਰਾ ਜੀ ਜਿਹੜੇ ਘਿਰੇ ਹਨ, ਉਹਨਾਂ ਦੇ ਮਨ ਵਿੱਚ ਇਹੀ ਪ੍ਰਣ ਹੈ।
ਕਰ ਫੇਰ ਧੋਪ ਚੋਂ ਦਿਸ਼ਮੈਂ
ਆਪਣੀ ਇਹ ਧੋਪ ਆਪਣੀ ਤਲਵਾਰ ਸ਼ਮਸ਼ੇਰ ਚਾਰੋ ਪਾਸੇ ਘੁਮਾ ਰਹੇ ਹਨ।
ਪਟ ਟੂਕ ਸਨੇਰ ਗਿਰੈ ਮਰ ਕੇ
ਜਿਹੜਾ ਨੇੜੇ ਆਉਂਦਾ ਉਹਨੂੰ ਝਟਕਾ ਦਿੰਦੇ, ਜਿਹੜਾ ਕੋਈ ਨੇੜੇ ਆਵੇ ਭਾਵੇਂ ਕੋਈ ਤੁਰਕ ਆਵੇ ਕੋਈ ਯੋਧ ਆਵੇ, ਉਸ ਨੂੰ ਸ਼ਮਸ਼ੇਰ ਨਾਲ ਝਟਕਾ ਕੇ ਉਹਦੇ ਅੰਗ ਅੰਗ ਵੱਖਰੇ ਕਰ ਰਹੇ ਹਨ।
ਹਾਏ ਕਾਸ ਪਇਓ ਤਬ ਪਾਇਨ ਸੋ
ਤੇ ਭਾਈ ਮੇਰਾ ਜੀ ਦਾ ਇਹ ਘੋੜਾ ਇਹ ਘਾਇਲ ਹੋ ਗਿਆ, ਜਦੋਂ ਘਾਇਲ ਹੋਇਆ ਘੋੜੇ ਨੂੰ ਵੱਲ ਲੱਗੇ ਅਨੇਕਾਂ ਤਲਵਾਰਾਂ ਦੇ ਤੀਰਾਂ ਦੇ ਬੰਦੂਕਾਂ ਦੇ ਘਾਵ ਲੱਗੇ ਤੇ ਭਾਈ ਮੇਰਾ ਜੀ ਘੋੜੇ ਤੋਂ ਵੱਖਰੇ ਹੋਏ ਹਨ।
ਲੰਤ ਪ੍ਰਹਾਰਤ ਸੋ ਫਿਰ ਕੇ
ਉਛਲ ਉਛਲ ਕੇ ਪ੍ਰਹਾਰ ਕਰ ਰਹੇ, ਜਿਵੇਂ ਕੋਈ ਗਤਕਾ ਖੇਡਣ ਵਾਲਾ ਪੈਂਤਰੇ ਪਾ ਕੇ ਤਲਵਾਰ ਨੂੰ ਚੱਕੇ ਰਸੋਟੀ ਚੱਕੇ, ਇਸੇ ਤਰ੍ਹਾਂ ਭਾਈ ਮੇਰਾ ਜੀ ਉਛਲ ਉਛਲ ਕੇ ਇਹਨਾਂ ਸੂਰਮਿਆਂ ਤੇ ਵਾਰ ਕਰ ਰਹੇ ਹਨ।
ਮਾਰ ਸਮੂਹਨ ਸ਼ਤਰਨ ਕੋ
ਸਮੂਹ ਸ਼ਤਰਾਂ ਨੂੰ ਮਾਰਦੇ ਹੋਏ ਵਾਰ ਕਰ ਰਹੇ ਹਨ।
ਘਾਵ ਅਨੇਕ ਪਏ ਡਕਰੇ
ਆਪਣੇ ਸਰੀਰ ਤੇ ਅਨੇਕਾਂ ਘਾਵ ਸਹਿਣ ਕੀਤੇ, ਘੋੜਾ ਵੀ ਨਹੀਂ ਰਿਹਾ, ਸਰੀਰ ਛੱਲੀ ਛੱਲੀ ਹੋ ਗਿਆ, ਪਰ ਫਿਰ ਵੀ ਆਪਣੇ ਪੈਰ ਪਛਾਹ ਨਹੀਂ ਕਰਦੇ, ਪਾਵਨਾ ਪਾਛਾ ਟਾਰੀਅੰ ਗੁਰਕਲਗੀਧਰ ਪਾਤਸ਼ਾਹ ਬਿਆਨ ਕਰਦੇ। ਜਦੋਂ ਸੂਰਮਾ ਅੱਗੇ ਵਧਦਾ ਉਹਦਾ ਪ੍ਰਣ ਹੈ ਕਿ ਪੈਰ ਪਿੱਛੇ ਨਹੀਂ ਕਰਨਾ, ਉਹ ਪੈਰ ਅੱਗੇ ਲਵਦਾ ਕੇ ਵੱਧਦਾ ਹੈ, ਇਹ ਸੂਰਮਿਆਂ ਦੀ ਇੱਕ ਮਰਿਆਦਾ ਹੈ। ਤੇ ਭਾਈ ਮੇਹਰਾ ਜੀ ਨੇ ਆਪਣੇ ਪੈਰ ਪਛਾਹ ਨਹੀਂ ਕੀਤੇ, ਆਪਣੇ ਸਰੀਰ ਤੇ ਵਾਰ ਸਹਿਣ ਕਰ ਰਹੇ ਹਨ।
ਘੁੰਮ ਪਰਿਓ ਨਾ ਤੋਰਨ ਛੁਰਤ,
ਧਰਤੀ ਤੇ ਗਿਰ ਵੀ ਗਿਆ ਪਰ ਫਿਰ ਵੀ ਰਣ ਛੱਡਦੇ ਨਹੀਂ, ਗਿਰ ਗਿਰ ਕੇ ਵੀ ਤਲਵਾਰਾਂ ਵਾਹ ਰਹੇ ਹਨ। ਭਾਈ ਮੇਰਾ ਜੀ
ਅੰਗਨ ਤੋਂ ਉਚਰੇ ਅਕਰੇ,
ਅੰਗਾਂ ਨਾਲ ਉਛਾਲੇ ਕਰ ਰਹੇ ਹਨ, ਧਰਤੀ ਤੇ ਗਿਰੇ ਵੀ ਹੋਏ, ਅੰਗ ਛੱਲੀ ਛੱਲੀ ਵੀ ਹੋ ਗਏ, ਤਲਵਾਰਾਂ ਵਜੀ ਵੀ ਹੋਈਆਂ ਪਰ ਫਿਰ ਵੀ ਉਛਲ ਉਛਲ ਕੇ ਆਪਣੇ ਅੰਗਾਂ ਨੂੰ ਵਧਾ ਵਧਾ ਕੇ ਤਲਵਾਰ ਦੇ ਵਾਰ ਕਰ ਰਹੇ ਹਨ।
ਤੀਰਥ ਮੈਂ ਅਮੀਆਂ ਮਨ ਕ੍ਰੋਧਤ,
ਜਦੋਂ ਇਸ ਤਰ੍ਹਾਂ ਵੇਖਿਆ ਭਾਈ ਅਮੀਆਂ ਜੀ ਨੇ ਕਿ ਮੇਰਾ ਭਰਾ ਮੇਰਾ ਮਿੱਤਰ ਤੇ ਗੁਰਸਿੱਖ ਭਾਈ ਮੇਰਾ ਜੀ ਆਪਣਾ ਸਰੀਰ ਤਿਆਗ ਗਏ ਹਨ ਤੇ ਭਾਈ ਅਮੀਆਂ ਜੀ ਉਛਲ ਕੇ ਅੱਗੇ ਵਧੇ ਹਨ। ਜਿਹੜਾ ਪੁੰਜ ਇੱਕ ਅਮਾਸਾਨ ਦੁਸ਼ਮਣ ਅੱਗੇ ਵਧਿਆ ਹੋਇਆ ਸੀ, ਸਭ ਨੂੰ ਪਿਛਾ ਕੀਤਾ ਹੈ, ਡਕਰੇ ਡਕਰੇ ਕਰ ਰਹੇ ਹਨ।
ਕਾਲਸ ਪਾਕਮਸਾਨ ਕਨੋ,
ਇਸ ਤਰ੍ਹਾਂ ਕਮਾਸਾਨ ਇਹ ਯੁੱਧ ਹੋ ਰਿਹਾ, ਕਮਾਸਾਨ ਯੁੱਧ ਵਿਖੇ ਭਾਈ ਅਮੀਆਂ ਜੀ ਹੁਣ ਅੱਗੇ ਵਧ ਰਹੇ ਹਨ।
ਕਰ ਸੰਗਰ ਘੋਰ ਅਮੀ ਪੱਕਿਓ,
ਅਮੀ ਪੱਕਰੇ ਆਪਣੀ ਤਲਵਾਰ ਲੈ ਕੇ ਭਾਈ ਅਮੀਆਂ ਜੀ ਇਸ ਤਰ੍ਹਾਂ ਦੁਸ਼ਮਣ ਤੇ ਅੱਗੇ ਵਧ ਰਹੇ, ਜਿਹੜਾ ਅੱਗੇ ਵਧਦਾ ਸਭ ਨੂੰ ਝਟਕਾ ਦਿੰਦੇ ਹਨ।
ਕਾਨ ਪਰੇ ਤੁਰਕਾਨ ਬਲੀ,
ਤੁਰਕਾਨ ਬਲੀ, ਤੁਰਕ ਵੀ ਬਲੀ ਹਨ, ਕੋਈ ਆਮ ਨਹੀਂ, ਇਹ ਪਠਾਨ ਛੇ ਛੇ ਸੱਤ ਫੁੱਟ ਦੇ ਉੱਤੇ ਜਵਾਨ, ਜਿਨ੍ਹਾਂ ਦੀ ਚਾੜੀ ਛੋਤੀ, ਇਹ ਛੋਤੀ ਚਾੜੀ ਵਾਲੇ, ਇਹ ਸੂਰਮੇ, ਇਹ ਬਲਵਾਨ, ਇਹ ਅੱਖਾਂ ਲਾਲ, ਇਹ ਪਠਾਨ, ਐਸੇ ਸੂਰਮੇ ਛਾਤੀ ਤੇ ਸੀਸ ਦੋਵੇਂ ਤਲੀ ਤੇ ਧਰਨ ਵਾਲੇ, ਇਹ ਵੀ ਘੱਟ ਨਹੀਂ, ਐਸੇ ਬਲਵਾਨ ਇਹ ਤੁਰਕ ਅੱਗੇ ਵੱਧ ਵੱਧ ਕੇ ਜੰਗ ਕਰ ਰਹੇ ਹਨ।
ਜਿਨਹਾਂ ਨੇ ਤਾਂ ਕਾਵ ਕਨੋ ਕਰ ਕਾਲਤ,
ਕਈਆਂ ਨੂੰ ਮਾਰਦੇ ਹੋਏ, ਕਈ ਮਲੇਸ਼ਾਂ ਨੂੰ ਤੁਰਕਾਂ ਨੂੰ ਇਹ ਢਾਂਦੇ ਹੋਏ, ਸਿਰ ਵੜਦੇ ਹੋਏ ਭਾਈ ਅਮੀਆਂ ਜੀ ਆਪਣੇ ਵਾਰ ਕਰ ਰਹੇ ਹਨ।
ਫੇਰ ਤੁਰੰਗ ਨਚਾਵਤ ਕਾਵਤ,
ਤੁਰੰਗ ਨੂੰ ਫੇਰ ਰਹੇ ਹਨ, ਕਦੀ ਨਚਾਉਂਦੇ ਹਨ, ਨਚਾ ਨਚਾ ਕੇ ਫੇਰ ਫੇਰ ਕੇ ਘਾਵ ਕਰ ਰਹੇ ਹਨ, ਦੁਸ਼ਮਣ ਨੂੰ ਮਾਰ ਰਹੇ ਹਨ। ਆਪਣੇ ਆਪ ਨੂੰ ਬਚਾਉਂਦੇ ਹੋਏ, ਜਦੋਂ ਬਚਾਉਂਦੇ ਹਨ ਫਿਰ ਵੀ ਗੋਲੀਆਂ ਲੱਗਦੀਆਂ, ਫਿਰ ਵੀ ਤਲਵਾਰਾਂ ਲੱਗਦੀਆਂ, ਫਿਰ ਵੀ ਤੀਰ ਲੱਗ ਰਹੇ ਹਨ, ਸਰੀਰ ਛੱਲੀ ਛੱਲੀ ਹੋ ਰਿਹਾ ਹੈ।
ਅੰਗ ਤਛਾਮੁਸ਼ ਤੋਰਨ ਤਾ ਕਰ,
ਅੰਗ ਤਛਾਮੁਸ਼, ਅੰਗ ਅੰਗ ਛੱਲੀ ਹੋ ਰਿਹਾ ਪਰ ਸੂਰਮਾ ਪਿੱਛੇ ਨਹੀਂ ਕਰ ਰਿਹਾ, ਆਪਣੀ ਛਾਤੀ ਤੇ ਤੀਰ ਸਹਿਣ ਕਰ ਰਿਹਾ। ਜਿਹੜੇ ਇਹ ਦੁਸ਼ਮਣ ਇਹ ਤੁਰਕ ਛਾਤੀ ਨੂੰ ਅਗਾਂਹ ਲੈ ਕੇ ਅੱਗੇ ਵਧ ਰਹੇ ਹਨ, ਉਹਨਾਂ ਤੇ ਇਹ ਭਾਈ ਸੂਰਮਾ ਭਾਈ ਅਮੀਆਂ ਜੀ ਆਪਣੇ ਤੀਰ ਦੇ ਵਾਰ, ਬੰਦੂਕਾਂ ਦੇ ਵਾਰ ਜਿਹੜੇ ਹੋਰ ਸੂਰਮੇ ਕਰ ਰਹੇ ਹਨ, ਪਰ ਭਾਈ ਅਮੀਆਂ ਦੇ ਹੱਥ ਇੱਕੋ ਤੇਗ ਹੈ ਤੇ ਭਾਈ ਅਮੀਆਂ ਤੇਗ ਲੈ ਕੇ ਵਾਰ ਕਰ ਰਿਹਾ ਹੈ। ਜਿਹੜਾ ਰਿਪ ਜਿਹੜਾ ਦੁਸ਼ਮਣ ਅੱਗੇ ਵਧ ਰਿਹਾ ਹੈ ਉਸ ਨੂੰ ਕੱਟ ਕੇ ਪਰੇ ਕਰ ਰਹੇ ਹਨ।
ਹੋਤ ਸ਼ਹੀਦ ਪਯੋ ਰਣ ਮੈਂ, ਰਿਜ ਦੇਵ ਬਦੋ ਤੇ ਜੁਦ ਨਿਆਲਤ,
ਇਸ ਤਰ੍ਹਾਂ ਭਾਈ ਅਮੀਆਂ ਜੀ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ ਤੇ ਦੇਵ ਬਦੂਆਂ ਬਲਣ ਲਈ ਆਈਆਂ, ਸੂਰਮੇ ਨੂੰ ਲੈਣ ਲਈ ਆਈਆਂ, ਪਰ ਇਹ ਸੂਰਮੇ ਉਹਨਾਂ ਵੱਲ ਵੇਖਦੇ ਹੀ ਨਹੀਂ। ਇਹਨਾਂ ਦਾ ਕੰਮ ਹੈ ਸਿੱਧਾ ਸੱਚਖੰਡ ਜਾਣਾ। ਸੂਰਮੇ ਦੋ ਤਰ੍ਹਾਂ ਦੇ ਹੁੰਦੇ, ਹੁੰਦੇ ਤਾਂ ਤਿੰਨ ਤਰ੍ਹਾਂ ਦੇ, ਪਰ ਇੱਥੇ ਮਿਸਾਲ ਦੇਣ ਲਈ, ਇੱਕ ਤਾਂ ਉਹ ਸੂਰਮਾ ਜਿਹਦੇ ਮਨ ਵਿੱਚ ਕੋਈ ਤਾਂਗ ਹੈ, ਕੋਈ ਇੱਛਾ ਹੈ ਕਿ ਮੈਂ ਯੁੱਧ ਵਿਖੇ ਜਿੱਤ ਕੇ ਜਾਂ ਮਰ ਕੇ ਮੈਂ ਇਹ ਵਰ ਪ੍ਰਾਪਤ ਕਰਾਂ, ਜਿਹਦੇ ਅੰਦਰ ਕੋਈ ਸਕਾਮ ਭਾਵਨਾ ਹੈ। ਪਰ ਭਾਈ ਮੇਰਾ ਜੀ ਭਾਈ ਅਮੀਆਂ ਜੀ ਦੇ ਮਨ ਵਿਖੇ ਨਿਸ਼ਕਾਮ ਭਾਵਨਾ ਹੈ, ਜਦੋਂ ਸੂਰਮ ਵਿਖੇ ਸੂਰਮ ਗਤੀ ਵਿਖੇ ਸ਼ਹੀਦ ਹੋਣਾ ਹੈ, ਸਿੱਧਾ ਸੱਚਖੰਡ ਜਾਣਾ ਹੈ। ਇਹ ਭਾਈ ਅਮੀਆਂ ਜੀ ਸਿੱਧਾ ਸੱਚਖੰਡ ਗਏ ਹਨ।
ਕੁਛ ਦਲ ਤੋਂ ਦਲ ਪਤੀ ਜੂਜੈ ਸੰਗ ਜੰਗ ਮਜਾਰ,
ਕੁਛ ਦਲ ਜਿਹੜੋ ਅੱਗੇ ਵਧਿਆ ਇਹਨਾਂ ਦਲ ਨਾਲ ਜੂਝਦੇ ਹੋਏ ਭਾਈ ਅਮੀਆਂ ਜੀ ਭਾਈ ਮੇਰਾ ਜੀ ਆਪਣੇ ਆਪ ਨੂੰ ਸ਼ਹੀਦ ਕਰਵਾ ਗਏ ਹਨ, ਸੱਚਖੰਡ ਪਹੁੰਚ ਗਏ ਹਨ।
ਕਣਮੁਖ ਜੇ ਤੁਰਕਾਨ ਕੋ ਤਰਵਾਰਨ ਸੋ ਮਾਰ,
ਜਿਹੜੇ ਸਨਮੁਖ ਹੋ ਕੇ ਅੱਗੇ ਵਧ ਰਹੇ ਸਨ ਇਹ ਤੁਰਕ, ਉਹਨਾਂ ਸਭਨਾ ਤੁਰਕਾਂ ਨੂੰ ਇਹਨਾਂ ਯੋਧਿਆਂ ਨੇ ਤਲਵਾਰਾਂ ਨਾਲ ਛੱਲੀ ਛੱਲੀ ਕਰ ਦਿੱਤਾ ਹੈ, ਕਈਆਂ ਨੂੰ ਮਾਰ ਦਿੱਤਾ ਹੈ।
ਦਵਈਆ ਸ੍ਰੀ ਹਰਗੋਬਿੰਦ ਬੀਰ ਬਹਾਦਰ,
ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਨ ਯੋਧੇ ਮਹਾਨ ਵੀਰ ਹਨ।
ਯੋ ਕਮਸਾਨ ਕਨੋ ਜਬੇਰੇ,
ਜਦੋਂ ਮਹਾਰਾਜ ਜੀ ਨੇ ਐਸਾ ਕਮਾਸਾਨ ਯੁੱਧ ਵੇਖਿਆ ਕਿ ਉਸ ਯੁੱਧ ਵਿਖੇ ਭਾਈ ਅਮੀਆ ਜੀ ਭਾਈ ਮੇਰਾ ਜੀ ਸ਼ਹੀਦ ਹੋ ਗਏ ਹਨ।
ਤੀਰ ਨਿਕਾਰਤ ਚਾਪ ਮੈਦਾਰਤ,
ਮਹਾਰਾਜ ਆਪਣੇ ਤਨੁਸ਼ ਬਾਣ ਤੋਂ ਉਹਨੂੰ ਤਿਆਰ ਪਰ ਤਿਆਰ ਕੀਤਾ ਤੇ ਚਾਪ ਜਦੋਂ ਅਗਾਂਹ ਤਿਆਰ ਕਰਕੇ ਤੀਰ ਚਿੱਲੇ ਤੇ ਚੜਾਇਆ ਹੈ, ਖਿੱਚ ਕੇ ਸ਼ੂਕ ਦਾ ਤੀਰ ਚੜਾਇਆ ਮਹਾਰਾਜ ਹਰਗੋਬਿੰਦ ਸਾਹਿਬ ਜੀ ਨੇ।
ਬ੍ਰਿੰਦ ਜਾਰੀ ਮਾਰਤ,
ਇੱਕ ਤੀਰ ਜਦੋਂ ਚੱਲਿਆ ਕਈਆਂ ਨੂੰ ਛੱਲੀ ਕਰਦਾ ਹੋਇਆ ਅਗਾਂਹ ਲੰਘਦਾ ਹੋਇਆ ਕਈਆਂ ਨੂੰ ਪਾਰ ਬੁਲਾ ਗਿਆ ਹੈ। ਕਈਆਂ ਦੇ ਸਰੀਰਾਂ ਨੂੰ ਛੱਲੀ ਕਰਦਾ ਹੋਇਆ ਬੀਤਾ ਅੱਗੇ ਜਾ ਰਿਹਾ। ਇੱਕ ਤੀਰ ਚਲਾਇਆ ਹਰਗੋਬਿੰਦ ਪਾਤਸ਼ਾਹ ਨੇ ਤੇ ਕਈਆਂ ਨੂੰ ਮਾਰ ਗਿਆ ਹੈ ਇਹ ਤੀਰ।
ਬ੍ਰਿੰਦ ਸੁਰੰਗਨ ਕੇ ਫਤਿ ਅੰਗਨ,
ਅਨੇਕਾਂ ਦੁਸ਼ਮਨਾਂ ਦੇ ਅਨੇਕਾਂ ਮਲੇਸ਼ਾਂ ਦੇ ਸਰੀਰ ਨੂੰ ਛੱਲੀ ਕਰਦਾ ਹੋਇਆ ਚੀਰਦਾ ਹੋਇਆ ਇਹ ਤੀਰ ਅੱਗੇ ਜਾ ਰਿਹਾ ਹੈ।
ਪਾਰ ਪਰੇ ਅਮਨੀ ਪਰ ਗੇਰੇ,
ਪਾਰ ਪੈ ਕੇ ਕਈਆਂ ਨੂੰ ਤਕਰੀਬਨ 10-15 ਨੂੰ ਇਹ ਛੱਲੀ ਕਰਦਾ ਹੋਇਆ ਧਰਤੀ ਤੇ ਇਹ ਤੀਰ ਗਿਰਿਆ ਹੈ।
ਏਕ ਪ੍ਰਹਾਰ ਅਨੇਕ ਸੰਘਾਰਤ,
ਇੱਕ ਤੀਰ ਦਾ ਪ੍ਰਹਾਰ ਕੀਤਾ ਅਨੇਕਾਂ ਦਾ ਸੰਘਾਰ ਕੀਤਾ। ਆਖੋ ਸਤਨਾਮ ਸ੍ਰੀ, ਇਹ ਮਹਾਰਾਜ ਦੀ ਕਲਾ ਹੈ, ਅੰਦਰ ਬਲ ਹੈ। ਇਤਨੇ ਬਲ ਨਾਲ ਜਦੋਂ ਤੀਰ ਚਲਾਇਆ ਸ਼ੁਕਦਾ ਤੀਰ ਚਲਾਇਆ ਤੇ ਕਈਆਂ ਨੂੰ ਪਾਰ ਕਰਦਾ ਹੋਇਆ ਇਹ ਤੀਰ ਧਰਤੀ ਤੇ ਗਿਰਿਆ ਹੈ। ਇਸ ਤਰ੍ਹਾਂ ਮਹਾਰਾਜ ਤੀਰ ਚਲਾ ਚਲਾ ਕੇ ਸ਼ਤਰੂ ਨਬੇੜ ਰਹੇ ਹਨ, ਸਭਨਾਂ ਨੂੰ ਮਾਰ ਰਹੇ ਹਨ।
ਦੋਰਨ ਕੋ ਅਰ ਕੋਰਨ ਕੋ,
ਜਿਸ ਸੂਰਮੇ ਨੂੰ ਜਿਸ ਘੋੜੇ ਨੂੰ ਇਹ ਤੀਰ ਲੱਗਦਾ ਹੈ ਉਹ ਧੜਾਮ ਦੇ ਕੇ ਧਰਤੀ ਤੇ ਗਿਰ ਰਿਹਾ ਹੈ।
ਲਗ ਘਾਵ ਮਰੇ ਜੋ ਲਗੇ ਤਿੰਨ ਢੇਰੇ,
ਘਾਵ ਲੱਗ ਜਾਵੇ ਤੀਰ ਲੱਗ ਜਾਵੇ ਉਹ ਧੜਾਮ ਦੇ ਕੇ ਧਰਤੀ ਤੇ ਗਿਰਦਾ ਹੈ, ਮਾਨੋ ਉਹਦੇ ਪ੍ਰਾਣ ਉਡੇਰੂ ਹੋ ਗਏ ਹਨ।
ਇੱਕ ਕਰਾਤ ਚਾਤ ਹੈ ਜਲ,
ਇੱਕ ਤਾਂ ਕਰਾ ਰਹੇ ਹਨ ਤੜਫ ਰਹੇ ਹਨ, ਜਦੋਂ ਤੀਰ ਲੱਗਦਾ ਹੈ ਕਈ ਤੜਫਦੇ ਵੀ ਹਨ।
ਇੱਕ ਦਲੇ ਆਏ ਪਾਇਨ ਕੇਰੇ,
ਇੱਕ ਘੋੜਿਆਂ ਦੇ ਪੈਰ ਥੱਲੇ ਦਲ ਗਏ ਹਨ, ਜਦੋਂ ਘੋੜੇ ਦੌੜਦੇ ਤੇ ਜਿਹੜੇ ਘਬਰਾ ਰਹੇ ਸਨ ਕਾਇਰ ਸਨ ਜਿਨ੍ਹਾਂ ਦੇ ਅੰਗ ਛੱਲੀ ਹੋ ਗਏ ਹਨ, ਜਿਹੜੇ ਹੋਸ਼ ਵਿਖੇ ਸਨ ਉਹਨਾਂ ਦੇ ਅੰਗ ਅੰਗ ਇਹ ਘੋੜਿਆਂ ਦੇ ਪੈਰ ਕਰਕੇ ਛੱਲੀ ਛੱਲੀ ਹੋ ਗਏ ਹਨ।
ਆਉਂਦੇ ਪਰੇ ਇੱਕ ਦਾਬੇ ਤਰੇ,
ਇੱਕ ਤਾਂ ਥੱਲੇ ਦੱਬੇ ਹੋਏ ਹਨ ਇੱਕ ਮੁੰਦੇ ਪਏ ਹਨ। ਇੱਕ ਬਾਰ ਬਾਰ ਪੁਕਾਰ ਕਰ ਰਹੇ ਹਨ, ਪਾਣੀ ਦੇ ਦੋ ਪਾਣੀ ਦੇ ਦੋ, ਮਰ ਗਏ ਬਚਾ ਲੋ, ਐਸੀ ਪੁਕਾਰ ਬਾਰ ਬਾਰ ਕਰ ਰਹੇ ਹਨ।
ਯੋਂ ਖਪਰੇ ਗੁਰ ਕੇਰ ਚਲੇ,
ਸਤਿਗੁਰ ਪਾਤਸ਼ਾਹ ਦੇ ਚਾਰ ਉਂਗਲ ਖਪਰੇ ਤੀਰ ਜਦੋਂ ਚੱਲੇ ਹਨ ਤੇ ਸੂਰਮਿਆਂ ਦੇ ਅੰਗ ਛੱਲੀ ਹੋ ਗਏ ਹਨ, ਕਈ ਸੂਰਮੇ ਧਰਮ ਦੇ ਕੇ ਧਰਤੀ ਤੇ ਗਿਰ ਰਹੇ ਹਨ।
ਮਾਰ ਕੇ ਪਾਰ ਪਰੇ ਗਨ ਤੇ,
ਯੋਧਿਆਂ ਨੂੰ ਸਤਿਗੁਰ ਜੀ ਤੀਰ ਦੇ ਵਾਰ ਕਰਦੇ ਹਨ ਤੇ ਜਦੋਂ ਤੀਰ ਅਗਾਹ ਲੰਘਦੇ ਜਾਂਦੇ ਉਹ ਯੋਧੇ ਉਹ ਸੂਰਮੇ ਉਹ ਪੱਟ ਧਰਤੀ ਤੇ ਗਿਰ ਰਹੇ ਹਨ।
ਸ਼੍ਰੀ ਕਰਤਾਰ ਪੁਰੇ ਡਿਗਿਓ ਨੇ ਆਮਨ ਦੀਨ ਰਿਥੇ ਮਨ ਤੇ,
ਕਰਤਾਰਪੁਰ ਸਾਹਿਬ ਜੀ ਦੇ ਆਲੇ ਦੁਆਲੇ ਜਿਹੜੇ ਸੂਰਮੇ ਅੱਗੇ ਵਧੇ ਸਨ ਉਹ ਤੁਰਕ ਅੱਗੇ ਵਧੇ ਸਨ, ਜਦੋਂ ਤੀਰ ਚੱਲੇ ਸਾਰੇ ਪਛਾਹ ਹੋ ਗਏ, ਕੋਈ ਨੇੜੇ ਟੁਕਿਆ ਨਹੀਂ, ਸਭ ਪਛਾਹ ਪਛਾਹ ਹੋ ਗਏ ਹਨ।
ਰੋਕ ਲਈਏ ਜਿਵ ਹੋਤ ਨਦੀ ਵਧ,
ਜਿਵੇਂ ਕੋਈ ਨਦੀ ਵਧੀ ਆਵੇ ਕੋਈ ਵੱਡਾ ਤੂਫਾਨ ਨਦੀ ਦਾ ਬਾੜ ਵਾਂਗ ਆਵੇ ਤੇ ਉਹਨੂੰ ਰੋਕਣ ਲਈ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਨ।
ਸੈਲ ਅਰੇ ਠਹਿਰੇ ਤਿੰਨ ਤੇ,
ਨਦੀ ਦਾ ਪਾਣੀ ਬੜੇ ਪ੍ਰਵਾਹ ਨਾਲ ਤੇਜ ਵੱਧਦਾ ਆਵੇ ਤੇ ਵੱਡਾ ਪੱਥਰ ਕੋਈ ਵੱਡਾ ਪਹਾੜ ਹੋਵੇ ਰੋਕ ਲੈਂਦਾ ਹੈ, ਇਸੇ ਤਰ੍ਹਾਂ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਦੀ ਦਾ ਪ੍ਰਵਾਹ ਰੋਕਣ ਵਾਲੇ ਸਤਿਗੁਰੂ ਜੀ ਆਪ ਖੜੇ ਹਨ। ਜਿਹੜੀ ਤੁਰਕਾਂ ਦੀ ਨਦੀ ਅੱਗੇ ਵੱਧ ਕੇ ਆ ਰਹੀ ਹੈ ਉਹਨੂੰ ਰੋਕਣ ਲਈ ਮਹਾਰਾਜ ਪਹਾੜ ਦੇ ਸਮਾਨ ਹੋ ਗਏ ਹਨ।
ਘਾਵ ਲੱਗੇ ਗਿਰਤੇ ਪਰਤੇ,
ਜਿਸ ਨੂੰ ਘਾਵ ਲੱਗਦਾ ਹੈ ਤੀਰ ਲੱਗਦਾ ਹੈ ਤਲਵਾਰ ਲੱਗਦੀ ਹੈ ਉਹ ਧੜਾਮ ਦੇ ਕੇ ਧਰਤੀ ਤੇ ਗਿਰਦਾ ਹੈ।
ਉਰਤੇ ਤਿਤਕੋ ਹੱਤੇ ਤੰਤੇ,
ਅੰਦਰੋਂ ਧੀਰਜ ਛੱਡ ਦਿੰਦਾ ਹੈ, ਉਹਦੇ ਪ੍ਰਾਣ ਚਲੇ ਜਾਂਦੇ ਨੇ, ਹੌਸਲਾ ਰਹਿੰਦਾ ਨਹੀਂ, ਹੁਣ ਤਾਂ ਚਲਾ ਹੀ ਗਿਆ, ਇਸ ਤਰ੍ਹਾਂ ਉਹ ਸੂਰਮਾ ਸੋਚਦਾ ਹੈ।
ਕੁਤਬੇ ਤਬ ਕ੍ਰੋਧ ਕਰਿਓ,
ਤਾਂ ਫਿਰ ਕੁਤਬ ਖਾਂ ਬੜੇ ਕ੍ਰੋਧ ਵਿਖੇ ਗੁੱਸੇ ਵਿਖੇ ਅੱਗੇ ਵਧਿਆ ਹੈ।
ਇੱਕ ਪ੍ਰੇਰ ਤੁਰੰਗ ਪਿਓ ਸਮਾਏ
ਆਪਣੇ ਘੋੜੇ ਨੂੰ ਅਗਾਂਹ ਪ੍ਰੇਰਦਾ ਹੋਇਆ, ਘੋੜੇ ਨੂੰ ਅੱਡੀ ਮਾਰੀ ਕੁਤਬ ਖਾਂ ਨੇ ਤੇ ਬੜੇ ਗੁੱਸੇ ਨਾਲ ਅੱਗੇ ਵਧਿਆ ਹੈ।
ਸ੍ਰੀ ਗੁਰੂ ਹੈ ਜਿਸ ਥਾਨ ਤੇਰੇ
ਜਿੱਥੇ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਖੜੇ ਹਨ।
ਭਗਵਾਨ ਪਰਾਰਤ ਸੂਰਨ ਘਾਇਲ
ਮਹਾਰਾਜ ਬੜੇ ਸੂਰਮਿਆਂ ਨੂੰ ਘਾਇਲ ਕਰ ਰਹੇ ਹਨ, ਆਪਣੇ ਤੀਰ ਚਲਾ ਕੇ ਚਾਰ ਉਂਗਲ ਖਪਰੇ ਤੀਰ ਚਲਾ ਕੇ ਮਹਾਰਾਜ ਇਹਨਾਂ ਸੂਰਮਿਆਂ ਨੂੰ ਮਾਰ ਰਹੇ ਹਨ।
ਆਨ ਪਰਿਓ ਲਲਕਾਰ ਪਰਿਓ
ਉੱਥੇ ਇਹ ਕੁਤਬ ਖਾਂ ਆ ਗਿਆ, ਆ ਕੇ ਲਲਕਾਰਨ ਲੱਗਾ ਕਿ ਗੁਰੂ ਜੀ ਹੁਣ ਸਾਵਧਾਨ ਰਹੋ, ਤੁਹਾਡੇ ਸਾਹਮਣੇ ਕੁਤਬ ਖਾਂ ਸੂਰਮਾ ਆਇਆ ਹੈ, ਮੇਰੇ ਨਾਲ ਜੰਗ ਕਰੋ, ਮੇਰੇ ਨਾਲ ਦੋ ਹੱਥ ਦੇ ਵਾਰ ਕਰੋ।
ਉਚਰਿਓ ਅਬਠਾ ਡਰੋ ਅਗਵਾਏ
ਬੜੇ ਗੁੱਸੇ ਨਾਲ ਆਖਣ ਲੱਗਾ ਖੜੇ ਰਹੋ, ਹੁਣ ਮੈਂ ਆ ਗਿਆ ਹਾਂ, ਮੇਰੇ ਅੱਗੇ ਖੜੇ ਹੋ ਜਾਓ, ਸਾਵਧਾਨ ਹੋ ਜਾਓ।
ਯੋ ਕਹਿ ਤੀਰ ਨਿਕਾਰ ਤਬੀਰ
ਇਸ ਤਰ੍ਹਾਂ ਕਹਿ ਕੇ ਇਹ ਕੁਤਬ ਖਾਂ ਯੋਧੇ ਨੇ ਆਪਣੇ ਪੱਥੇ ਚੋ ਤੀਰ ਬਾਹਰ ਕੱਢਿਆ ਹੈ, ਤੀਰ ਬਾਹਰ ਕੱਢ ਕੇ ਕਮਾਨ ਤੇ ਚੜਾਇਆ ਹੈ।
ਤੀਰਜ ਚਾਂਪ ਕੋ ਚਲਾਏ
ਬੜੇ ਤੀਰਜ ਨਾਲ ਹੌਸਲੇ ਨਾਲ ਚਿੱਲੇ ਤੇ ਚੜਾ ਕੇ ਤੀਰ ਚਲਾਇਆ ਹੈ।
ਤਾਹੇ ਬਚਾਏ ਗੁਰੂ ਕਰ ਤੁਰਨ
ਮਹਾਰਾਜ ਬੜੀ ਚਲਾਕੀ ਨਾਲ ਫੁਰਤੀ ਨਾਲ ਉਸ ਤੀਰ ਨੂੰ ਆਪਣੇ ਆਪ ਤੋਂ ਬਚਾਇਆ ਹੈ। ਸੂਰਮੇ ਦਾ ਗੁਣ ਹੈ ਪਹਿਲੇ ਬਚਾਉਣਾ ਫਿਰ ਮਾਰਨਾ, ਜਿਹੜਾ ਸੂਰਮਾ ਬਚਾ ਲਵੇ ਉਹ ਸੂਰਮਾ ਹੈ, ਉਹ ਯੋਧਾ ਹੈ, ਤੇ ਮਹਾਰਾਜ ਨੇ ਆਪਣੇ ਆਪ ਨੂੰ ਉਸ ਤੀਰ ਤੋਂ ਬਚਾਇਆ ਹੈ।
ਤੀਰ ਨਿਖੰਗ ਤੇ ਭੀਮ ਨਿਕਾਰਾ
ਤੇ ਫਿਰ ਮਹਾਰਾਜ ਨੇ ਆਪਣੇ ਨਿਖੰਗ ਤੋਂ ਪੱਥੇ ਤੋਂ ਬੜਾ ਭਿਆਨਕ ਤੀਰ ਬਾਹਰ ਕੱਢਿਆ ਹੈ।
ਜਿਉ ਹੈ ਪ੍ਰੇਰਿਤ ਅਗਰ ਕੁਦਾਵਤ
ਸਤਿਗੁਰੂ ਜੀ ਹੈ ਪ੍ਰੇਰਿਤ, ਆਪਣੇ ਘੋੜੇ ਨੂੰ ਪ੍ਰੇਰਦੇ ਹੋਏ ਅਗਾਂਹ ਕੁਦਾਉਂਦੇ ਹੋਏ
ਸੰਦ ਕੁਦੰਡ ਮੈਂ ਚਿਤ ਮਾਰਾ
ਤੇ ਜਦੋਂ ਇਸ ਤਰ੍ਹਾਂ ਤੀਰ ਚਲਾਇਆ ਤੇ ਜਿਹੜਾ ਘੋੜਾ ਸੀ ਘੋੜੇ ਦੀ ਉਸ ਤੀਰ ਵਿਖੇ ਜਦੋਂ ਮਹਾਰਾਜ ਨੇ ਤੀਰ ਚਲਾਇਆ ਹੈ ਤੇ ਘੋੜੇ ਦੇ ਅੰਦਰ ਤੀਰ ਲੱਗਿਆ ਹੈ।
ਲਾਗ ਗਯੋ ਔਰ ਮੈਂ ਪਿਛਿਓ
ਔਰ ਮੈਂ ਪਿਛਿਓ ਘੋੜੇ ਦੇ ਛਾਤੀ ਵਿਖੇ ਤੀਰ ਚਲਾਇਆ ਮਹਾਰਾਜ ਜੀ ਨੇ, ਨਿਸ਼ਾਨਾ ਤਾਂ ਬੰਨਿਆ ਸੀ ਕੁਤਬ ਖਾਂ ਸੂਰਮੇ ਦਾ, ਪਰ ਕੁਤਬ ਖਾਂ ਥੋੜਾ ਹਿੱਲ ਗਿਆ ਤੇ ਘੋੜੇ ਛਾਤੀ ਤੇ ਤੀਰ ਲੱਗਿਆ ਹੈ।
ਜਿਵੇਂ
ਕੋਈ ਸੱਪ ਆਪਣੇ ਖੁੱਡ ਚੋ ਬਾਹਰ ਆਉਂਦਾ ਹੋਵੇ ਉਸ ਖੁੱਡ ਨੂੰ ਤੈਸ ਨੈਸ ਕਰ ਦਈਏ, ਇਸੇ ਤਰ੍ਹਾਂ ਇਹ ਬਰਮੀ ਵਾਂਗ ਇਹ ਤੀਰ ਇਹ ਸ਼ੁਕ ਦਾ ਤੀਰ ਘੋੜੇ ਤੇ ਲੱਗਿਆ ਹੈ ਤੇ ਘੋੜੇ ਨੂੰ ਤੜਾਮ ਦੇ ਕੇ ਧਰਤੀ ਤੇ ਗੇਰਿਆ ਹੈ।
ਬੇਗ ਤੇ ਬੰਦ ਤੁਰੰਗਮ ਕੋ
ਤੇ ਬੜੀ ਛੇਤੀ ਨਾਲ ਬੜੀ ਕਾਹਲੀ ਨਾਲ ਕੁਤਬ ਖਾਂ ਨੇ ਆਪਣਾ ਘੋੜਾ ਛੱਡਿਆ ਹੈ।
ਤਤਕਾਲ ਪਿਛਾਰੀ ਦਿਸ਼ਾ ਤੁਰ ਪਾਰਾ
ਤਤਕਾਲ ਉਸੇ ਵੇਲੇ ਇਸ ਘੋੜੇ ਨੂੰ ਛੱਡ ਕੇ ਇਹ ਪੈਂਦੇ ਕਾ ਪਿਛਾ ਹੋਇਆ ਹੈ।
ਜਿਉ ਜਲ ਬੇਗ ਤੇ ਕੋਲ ਗਿਰਾ
ਜਿਵੇਂ ਕੋਈ ਕੂਲ ਕੋਈ ਕੰਡਾ ਨਦੀ ਦਾ ਕੰਡਾ ਹੋਵੇ, ਨਦੀ ਦਾ ਪਾਣੀ ਬੜੇ ਤੇਜ਼ ਵਾਹ ਨਾਲ ਆਉਂਦਾ ਹੋਵੇ ਤੇ ਕੰਡੇ ਨੂੰ ਗੇਰ ਦਿੰਦਾ ਹੈ, ਇਸੇ ਤਰ੍ਹਾਂ ਮਹਾਰਾਜ ਜੀ ਨੇ ਜਦੋਂ ਤੀਰ ਚਲਾਇਆ ਧੜਾਮ ਦੇ ਕੇ ਘੋੜਾ ਧਰਤੀ ਤੇ ਗਿਰਿਆ ਹੈ ਤੇ ਜਦੋਂ ਘੋੜਾ ਗਿਰਿਆ ਹੈ ਤੇ ਕੁਤਬ ਖਾਂ ਨੇ ਬੜੀ ਕਾਹਲੀ ਨਾਲ ਆਪਣੇ ਘੋੜੇ ਨੂੰ ਛੱਡਿਆ ਹੈ।
ਬਾਜ ਪਰਿਓ ਕੁਤਬੇ ਤਾਂ ਵਿਛੋਰਾ
ਇਸ ਤਰ੍ਹਾਂ ਇਹ ਬਾਜ ਇਹ ਘੋੜਾ ਕੁਤਬ ਖਾਂ ਨੇ ਛੱਡਿਆ ਹੈ, ਉਤਰ ਕੇ ਥੱਲੇ ਆਇਆ ਹੈ।
ਸ੍ਰੀ ਹਰਗੋਬਿੰਦ ਕੋ ਤਬ ਪਾਏ ਪਰਿਓ ਕਹਿ ਕੇ ਖਗ ਘੋੜਾ
ਤੇ ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਜਿਹੜੇ ਆਪ ਘੋੜੇ ਤੇ ਹਨ, ਮਹਾਰਾਜ ਨੇ ਘੋੜਾ ਛੱਡਿਆ, ਸੂਰਮੇ ਦਾ ਕੰਮ ਹੈ ਦੂਜਾ ਦੁਸ਼ਮਣ ਨੰਗੇ ਪੈਰੀ ਹੈ ਪੈਦਲ ਹੈ ਥੱਲੇ ਹੈ ਤੇ ਥੱਲੇ ਹੋਣਾ, ਦੂਜਾ ਦੁਸ਼ਮਣ ਘੋੜੇ ਤੇ ਹੈ ਤੇ ਘੋੜੇ ਤੇ ਹੋਣਾ, ਇਸ ਤਰ੍ਹਾਂ ਮਹਾਰਾਜ ਨੇ ਇਹ ਨੀਤੀ ਅਪਣਾਈ ਹੈ।
ਆਨ ਪ੍ਰਹਾਰ ਕਰਿਓ ਹਾਇ ਕੋ ਮੁਕਲੀਨ ਬਚਾਏ ਲੱਗਿਓ ਬਦ ਕੁਛ ਥੋੜਾ
ਕੁਤਬ ਖਾਂ ਨੇ ਘੋੜੇ ਤੇ ਪ੍ਰਹਾਰ ਕੀਤਾ, ਘੋੜੇ ਨੂੰ ਮਾਰ ਦਵਾਂ ਇਹਨੂੰ ਥੱਲੇ ਗੇਰ ਦਵਾਂ, ਤੇ ਮਹਾਰਾਜ ਜੀ ਆਪ ਮਹਾਨ ਯੋਧੇ ਹਨ, ਪਰਉਪਕਾਰੀ ਹਨ, ਭਲਾ ਵੀ ਕਰਨਾ ਜਾਣਦੇ ਹਨ ਤੇ ਮਾਰਨਾ ਵੀ ਜਾਣਦੇ ਹਨ, ਤੇ ਮਹਾਰਾਜ ਜੀ ਨੇ ਬੜੀ ਛੇਤੀ ਨਾਲ ਆਪਣਾ ਬਚਾਵ ਕੀਤਾ ਹੈ ਘੋੜੇ ਦਾ ਵੀ ਬਚਾਵ ਕੀਤਾ ਹੈ
ਆਪ ਗੁਰੂ ਸਭ ਐਂਚ ਕੇ ਮਿਆਨ ਤੇ
ਤਾਂ ਫਿਰ ਮਹਾਰਾਜ ਨੇ ਆਪਣੀ ਮਿਆਨ ਤੋਂ ਤੇਗ ਸ਼ਮਸ਼ੇਰ ਬਾਹਰ ਕੱਢੀ ਹੈ
ਤੇਗ ਸਮੇਤ ਚਲਾਏ ਸੁਜੂਰਾ
ਬੜੀ ਕਾਲੀ ਨਾਲ ਇਹ ਤੇਗ ਚਲਾਈ ਬੜੇ ਜ਼ੋਰ ਨਾਲ ਇਹ ਤੇਗ ਵਾਹੀ ਹੈ
ਘਾਵ ਕੁਦਾਵ ਬਚਾਵਤ ਕਾਰਨ
ਬੜੇ ਬਚਾਉਂਦਾ ਹੋਇਆ ਬੜੇ ਘਾਵ ਨੂੰ ਬਚਾਉਂਦਾ ਹੋਇਆ ਇਹ ਕੁਤਬ ਖਾਂ ਅੱਗੇ ਵਧਿਆ ਪਰ ਜਦੋਂ ਮਹਾਰਾਜ ਨੇ ਇਹ ਤੇਗ ਵਾਹੀ ਹੈ
ਬਚਾਵਨ ਕਾਰਨ ਤੀਨ ਅਨੇਕ ਪਹਿਨਾ ਬਚਿਓ
ਅਨੇਕਾਂ ਬਚਾਵ ਕੀਤੇ ਕੁਤਬ ਖਾਂ ਨੇ ਬਚਾ ਹੋ ਜਾਵੇ ਬਚਾ ਹੋ ਜਾਵੇ ਪਰ ਜਿਸ ਤੇ ਮਹਾਰਾਜ ਤੇਗ ਵਾਰ ਦੇਣ ਵਾਰ ਕਰ ਦੇਣ ਉਹ ਬਚ ਨਹੀਂ ਸਕਦਾ ਸਤਿਗੁਰ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸ਼ਮਸ਼ੇਰ ਦਾ ਵਾਰ ਕੀਤਾ ਹੈ ਤੇ ਕੁਤਬ ਖਾਂ ਨਹੀਂ ਬਚਿਆ ਹੈ
ਗਰੀਬ ਪਹਿਲਾ ਗਏ ਉਹ ਠੱਗ ਪੀਕਨ
ਤੇ ਇਹ ਤਿੱਖਾ ਜਦੋਂ ਮਹਾਰਾਜ ਜੀ ਨੇ ਸ਼ਮਸ਼ੇਰ ਵਾਂਗ ਇਹ ਵਾਰ ਕੀਤਾ ਇਹ ਤੇਗ ਮਾਰੀ ਇਹਦੀ ਗਰਦਨ ਧੜ ਤੋਂ ਵੱਖਰੀ ਹੋ ਗਈ ਹੈ
ਪੀਖਨ ਤਾਰ ਮਿਸਾਲ ਰਚਿਓ
ਬੜਾ ਪੀਖਨ ਮਹਾਰਾਜ ਜੀ ਨੇ ਇਹ ਵਾਰ ਕੀਤਾ ਸਰੀਰ ਤੋਂ ਇਹ ਉਪਰਲੀ ਗਰਦਨ ਦਵਾਣੇ ਵਰਗਾ ਸੀਸ ਕੁਤਬ ਖਾਂ ਦਾ ਵੱਖਰਾ ਹੋ ਗਿਆ ਕੁਤਬ ਖਾਂ ਧਰਤੀ ਤੇ ਗਿਰਨ ਵਾਲਾ ਹੈ
ਦੂਰ ਕਰਿਓ ਸਿਰ ਕੋ ਤਤਕਾਲ
ਉਸੇ ਵੇਲੇ ਮਹਾਰਾਜ ਜੀ ਨੇ ਝਟਕਾਇਆ ਉਹਦਾ ਸੀਸ ਪਰੇ ਗਿਰਿਆ ਹੈ
ਰਿਓ ਤਰ ਪੈ ਤਰ ਪੀਕ ਨਚਿਓ
ਤੜਫ ਰਿਹਾ ਹੈ ਤੁਸਾਂ ਨੇ ਕਦੀ ਵੇਖਿਆ ਹੋਣਾ ਬੁਰਾ ਨਾ ਮੰਨਣਾ ਜਦੋਂ ਨਿਹੰਗ ਸਿੰਘ ਬੱਕਰਾ ਝਟਕਾਉਂਦੇ ਹਨ ਤੇ ਬੱਕਰੇ ਦੀ ਗਰਦਨ ਉਹਦਾ ਧੜ ਕਿਸ ਪਾਸੇ ਗਰਦਨ ਕਿਸ ਪਾਸੇ ਉਹਦਾ ਧੜ ਫਰਕਦਾ ਹੈ ਕੰਮਦਾ ਹੈ ਇਸੇ ਤਰ੍ਹਾਂ ਜਦੋਂ ਕੋਈ ਮੁਰਗੇ ਵੜਦੇ ਹਨ ਤੇ ਮੁਰਗੇ ਵੀ ਤੜਫਦੇ ਹਨ ਤੇ ਜਦੋਂ ਸ਼ਮਸ਼ੇਰ ਮਹਾਰਾਜ ਜੀ ਨੇ ਚਲਾਈ ਤੇ ਇਹ ਕੁਤਬ ਖਾਂ ਦਾ ਧੜ ਇਹ ਤੜਫ ਰਿਹਾ ਹੈ ਜਿਵੇਂ ਕੋਈ ਗੁੱਦਾ ਹੋਵੇ ਇਹ ਉਛਾਲੇ ਮਾਰਦਾ ਹੋਵੇ ਪੈਂਤਰ ਲੈਂਦਾ ਹੋਵੇ ਇਸ ਤਰ੍ਹਾਂ ਕੁਤਬ ਖਾਂ ਤੜਫ ਰਿਹਾ ਹੈ ਇਹਦਾ ਸੀਸ ਪਰੇ ਗਿਰਿਆ ਹੈ
ਫੇਰ ਗਿਰਿਓ ਕਤ ਜਿਉਂ ਕਦਲੇ
ਤਕਰੀਬਨ ਅੱਧੇ ਮਿੰਟ ਬਾਅਦ ਇਹ ਥੱਲੇ ਗਿਰੇ ਜਿਵੇਂ ਬੜੀ ਤੇਜ ਹਵਾ ਚੱਲਣ ਨਾਲ ਕੇਲੇ ਦਾ ਦਰਖਤ ਥੱਲੇ ਗਿਰਦਾ ਹੋਵੇ ਇਸੇ ਤਰ੍ਹਾਂ ਬੜੀ ਤੇਜ ਹਵਾ ਚੱਲੀ ਬੜਾ ਤੇਰ ਟੀ ਚਲਾਇਆ ਮਹਾਰਾਜ ਜੀ ਨੇ ਸ਼ਮਸ਼ੇਰ ਚਲਾਈ ਕੁਤਬ ਖਾਂ ਇਹ ਧਰਤੀ ਤੇ ਗਿਰਿਆ ਹੈ
ਪਰ ਸ਼ਰੋਣ ਤੋਲ ਕੇ ਸੰਗ ਰਚਿਓ
ਇਹਦਾ ਸਰੀਰ ਜਿਹੜਾ ਖੂਨ ਨਾਲ ਲਥਪਥ ਸੀ ਉਹ ਖੂਨ ਅਤੇ ਮਿਝ ਸਭ ਧੂੜ ਇਕ ਮਿਕ ਹੋ ਗਈ ਹੈ
ਖਾਂ ਕੁਤਬਾ ਜਬ ਮਾਰ ਲਿਓ
ਜਦੋਂ ਕੁਤਬ ਖਾਂ ਮਹਾਰਾਜ ਨੇ ਇਸ ਤਰ੍ਹਾਂ ਮਾਰਿਆ ਹੈ
ਜਿਸ ਤੀਰ ਕੇ ਵੀਰ ਪਰੇ ਅਰ ਰਾਏ
ਉਹਦੇ ਆਲੇ ਦੁਆਲੇ ਸਾਰੇ ਵੀਰ ਆ ਗਏ ਸਾਰੇ ਯੋਧੇ ਆ ਗਏ ਜਿਹੜੇ ਤੁਰਕ ਸਨ ਉਹ ਵੀ ਆ ਗਏ ਤੇ ਦੂਜੇ ਪਾਸੇ ਗੁਰੂ ਕੇ ਪਿਆਰੇ ਬਾਬਾ ਬਿਧੀ ਚੰਦ ਜੀ ਆਦਿ ਇਹ ਸੂਰਮੇ ਅੱਗੇ ਵਧੇ ਹਨ
ਬ੍ਰਿੰਦ ਬਿਲੋਕ ਤਪੈ ਬਿਧੀਆ
ਸਭਨਾਂ ਨੂੰ ਵੇਖ ਕੇ ਬਾਬਾ ਬਿਧੀ ਚੰਦ ਜੀ ਅੱਗੇ ਵਧੇ ਹਨ
ਸੰਗ ਲਈਏ ਬੋ ਮਾਰ ਮਚਾਏ
ਬੜੇ ਸੂਰਮੇ ਲੈ ਕੇ ਅੱਗੇ ਵਧੇ ਹਨ ਪਤਾ ਹੈ ਮਹਾਰਾਜ ਜੀ ਨੂੰ ਵਿਚਕਾਰ ਮਹਾਰਾਜ ਖੜੇ ਹਨ ਪਤਾ ਹੈ ਸਾਹਿਬਜ਼ਾਦੇ ਬਾਬਾ ਬਿਧੀ ਚੰਦ ਜੀ ਨੂੰ ਗੁਰੂ ਕੇ ਪੁੱਤਰ ਸਮਾਨ ਹਨ ਪਤਾ ਹੈ ਮਹਾਰਾਜ ਜੀ ਦੇ ਪਿਆਰਿਆਂ ਨੂੰ ਸਤਿਗੁਰੂ ਜੀ ਵਿਚਕਾਰ ਅੜੇ ਹੋਏ ਹਨ ਇਹ ਜਾਣ ਕੇ ਇਹ ਸੂਰਮੇ ਲੈ ਕੇ ਬਿਧੀ ਚੰਦ ਜੀ ਅੱਗੇ ਵਧੇ ਹਨ
ਪਾਵਕ ਮਾਏ ਪਤੰਗ ਪਰੈ ਜਿਮ
ਜਿਵੇਂ ਪਾਵਕ ਆਖਦੇ ਅੱਗ ਨੂੰ ਅੱਗ ਵਿਖੇ ਪਤੰਗਾ ਪੈ ਜਾਵੇ ਇਸੇ ਤਰ੍ਹਾਂ ਇਹ ਕਮਾਸਾਨ ਅੱਗੇ ਯੁੱਧ ਹੋ ਰਿਹਾ ਇਸ ਯੁੱਧ ਵਿਖੇ ਬਾਬਾ ਬਿਧੀ ਚੰਦ ਜੀ ਪਤੰਗੇ ਸਮਾਨ ਅੱਗੇ ਵਧੇ ਹਨ ਅੱਗ ਵਿਖੇ ਆਏ ਹਨ
ਧਾਵਤਿਆਂ ਪਰੇ ਸਮਦਾਏ
ਬੜੇ ਗੁੱਸੇ ਨਾਲ ਬੜੇ ਕ੍ਰੋਧ ਨਾਲ ਇਸ ਕਮਾਸਾਨ ਯੁੱਧ ਵਿਖੇ ਆ ਕੇ ਖੜੇ ਹੋ ਗਏ ਹਨ
ਤੀਰ ਤੋਂ ਭੰਗਨ ਤੋਮਰ ਤੇ ਤਰਵਾਰਨ ਤੇ ਕਰ ਸੰਗ ਤਸਾਏ
ਤੀਰ ਚੱਲ ਰਹੇ ਹਨ ਬੰਦੂਕਾਂ ਚੱਲ ਰਹੀਆਂ ਹਨ ਗੋਲੀਆਂ ਚੱਲ ਰਹੀਆਂ ਹਨ ਸ਼ੂਕ ਦੀਆਂ ਗੋਲੀਆਂ ਤਲਵਾਰਾਂ ਚੱਲ ਰਹੀਆਂ ਹਨ ਸੂਰਮਿਆਂ ਦੇ ਅੰਗ ਛੱਲੀ ਹੋ ਰਹੇ ਹਨ ਪਰ ਜਿਹੜੇ ਸੂਰਮੇ ਵਿੱਚ ਖੜੇ ਹਨ ਉਹ ਡਰ ਨਹੀਂ ਰਹੇ ਪਤਾ ਹੈ ਇੱਕੋ ਹੀ ਕੰਮ ਹੈ ਲੜਬੋ ਮਰਬੋ ਜੂਝਬੋ ਇਸ ਬਟਨ ਕੇ ਕਾਮ ਇਸ ਤਰ੍ਹਾਂ ਇਹ ਯੋਧੇ ਕਰ ਰਹੇ ਹਨ ਆਪਸ ਵਿਖੇ ਪੈਰ ਜਮ੍ਹਾਂ ਕਰਕੇ ਪੈਰ ਖੜੇ ਕਰਕੇ ਇਹ ਸੂਰਮੇ ਬੜੇ ਹੌਸਲੇ ਨਾਲ ਯੁੱਧ ਕਰ ਰਹੇ ਹਨ
ਮੇਲ ਤੇਲ ਤਕੇਲ ਤਪੇਲ
ਜਿਹੜਾ ਮੇਲ ਅੱਗੇ ਵਧਿਆ ਸਭ ਨੂੰ ਧਕੇਲ ਰਹੇ ਹਨ ਜਿਹੜਾ ਮੇਲ ਜਿਹੜਾ ਇਹ ਤੁਰਕਾ ਦਾ ਗਨ ਸਮੂਹ ਅੱਗੇ ਵਧਿਆ ਸਭ ਨੂੰ ਧਕੇਲ ਰਹੇ ਹਨ ਮਾਨੋ ਜਿਵੇਂ ਕੋਈ ਬਾਲਕ ਆਪਸ ਵਿੱਚ ਖੇਡਦੇ ਹੋਣ ਤੇ ਧੱਕਾ ਮਾਰ ਦੇਣ ਹੋਣ।
ਕੀਰ ਸਰੀਰ ਲੋ ਤੰਗ ਬੀਜਤ,
ਸੂਰਮਿਆਂ ਦੇ ਕੱਪੜੇ ਇਹ ਪੋਸ਼ਿਸ਼ ਇਹ ਲਿਬਾਸ ਖੂਨ ਦਾ ਲੱਥਪੱਥ ਹੋ ਗਈ ਹੈ। ਜਿਹੜੇ ਸੂਰਮਿਆਂ ਨੂੰ ਤੀਰ ਲੱਗਦੇ, ਤਲਵਾਰਾਂ ਲੱਗਦੀਆਂ, ਗੋਲੀਆਂ ਲੱਗਦੀਆਂ, ਕਈਆਂ ਦੇ ਸਰੀਰ ਛੱਲੀ ਛੱਲੀ ਹੋ ਗਏ ਤੇ ਕਈਆਂ ਦੇ ਅੰਦਰ ਪ੍ਰਾਣ ਵੀ ਹਨ, ਤੇ ਇਸ ਤਰ੍ਹਾਂ ਇਹ ਸੂਰਮਿਆਂ ਦੇ ਸਰੀਰ ਖੂਨ ਨਾਲ ਲੱਥਪੱਥ ਹੋ ਗਏ ਹਨ।
ਲੈ ਕਰ ਆਯੁਧ ਸ਼ਤਰੂ ਨਿਕੰਦਾ,
ਤੇ ਇਹ ਸ਼ਤਰੂ ਇਹ ਦੁਸ਼ਮਣ ਨੂੰ ਮਾਰਦੇ ਹੋਏ ਯੋਧੇ ਆਪਣੇ ਤਲਵਾਰਾਂ ਲੈ ਕੇ, ਬੰਦੂਕਾਂ ਲੈ ਕੇ, ਤੀਰ ਕਮਾਨ ਲੈ ਕੇ ਵਾਰ ਕਰ ਰਹੇ ਹਨ।
ਜੰਮਕ ਜੋਗਨ ਬਾਇਸ ਕੁਕਰ,
ਜੰਗ ਦੇ ਮੈਦਾਨ ਵਿਖੇ ਜੰਬਕ ਗਿਰਦ ਆਦਿਕ ਜੋਗੁਣੀਆਂ ਆਦਿਕ ਇਹ ਜਿਹੜੀ ਗੁਪਤ ਰੂਹਾਂ ਖੂਨ ਪੀਣ ਵਾਲੀਆਂ ਮਾਸ ਖਾਣ ਵਾਲੇ ਜਿਹੜੇ ਜਾਨਵਰ ਹਨ।
ਪਾਮਨ ਪਾਏ ਬਿਲੰਦ ਅਨੰਦਾ,
ਬੜੇ ਮਨ ਪਾਉਂਦੇ ਇਹ ਆਨੰਦ ਮਾਣ ਰਹੇ ਹਨ। ਅੱਜ ਕਿਸੇ ਨੂੰ ਖੂਨ ਪੀਣ ਨੂੰ ਮਿਲ ਰਿਹਾ, ਕੋਈ ਆਮਿਖ ਕੋਈ ਮਾਸ ਖਾ ਰਿਹਾ ਹੈ, ਤੇ ਕਈ ਗੁਪਤ ਰੂਹਾਂ ਜਿਹੜੀ ਖੂਨ ਪੀਣ ਵਾਲੀਆਂ ਖੱਪਰ ਭਰ ਭਰ ਕੇ ਖੂਨ ਪੀ ਰਹੀਆਂ ਹਨ।
ਆਮਕ ਖਾਏ ਅਗਾਏ ਰੇ ਗਨ,
ਆਮਿਕ ਮਾਸ ਖਾ ਕੇ ਰੱਜ ਗਏ ਹਨ, ਬੜੇ ਖੁਸ਼ ਹੋ ਰਹੇ ਹਨ, ਆਪਣੇ ਆਪ ਨੂੰ ਧਨ ਜਾਣ ਰਹੇ ਹਨ।
ਰੋਣਤ ਪੀਵਤ ਹੋਤ ਸੁਚੰਦਾ,
ਤੇ ਬੜੇ ਆਨੰਦ ਨਾਲ ਖੂਨ ਦੇ ਪਿਆਲੇ ਭਰ ਭਰ ਕੇ ਪੀ ਰਹੇ ਹਨ।
ਕਹਿ ਲਗ ਮੈਂ ਬਰਨੋ ਬੋ ਪੰਤ,
ਬਿਆਨ ਕਰਦੇ ਖਾਲਸਾ ਜੀਓ ਆਪ ਜੀ ਨੂੰ ਕੀ ਦਸੀਏ ਵੀ ਕਿਤਨਾ ਕਮਾਸਾਨ ਯੁੱਧ ਹੋਇਆ ਜਿਸ ਦਾ ਕੋਈ ਆਨੰਦ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।
ਕਿਉਂ ਤੁਰਕਾਨ ਕੋ ਮਾਰਨ ਬੇੜਾ,
ਇਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬਿਧੀ ਚੰਦ ਆਦਿਕ ਸੂਰਮਿਆਂ ਨੇ ਤੁਰਕਾਂ ਨੂੰ ਮਾਰ ਕੇ ਨਿਬੇੜਿਆ ਹੈ।
ਘੁੰਮ ਦਰਾ ਦਰ ਵੀਰ ਗਿਰੇ,
ਧਰਤੀ ਤੇ ਦੜਾ ਦੜ ਇਹ ਸੂਰਮੇ ਗਿਰ ਰਹੇ ਹਨ।
ਸਜ ਪ੍ਰਾਨ ਪਰੈ ਨਾ ਉਠੇ ਗਨ ਫੇਰਾ,
ਦੜਾ ਦੜ ਥੱਲੇ ਗਿਰਦੇ ਹਨ, ਪ੍ਰਾਣਾ ਦਾ ਅੰਤ ਹੋ ਗਿਆ, ਮੁੜ ਕੇ ਉੱਠਦੇ ਨਹੀਂ ਹਨ।
ਦਾਰਨ ਥਾਨ ਪਿਓ ਜਮੂ,
ਅੱਜ ਚਾਰੋ ਪਾਸੇ ਕਮਾਸਾਨ ਯੁੱਧ ਹੋਇਆ, ਭਿਆਨਕ ਭਿਆਨਕ ਸੂਰਮਿਆਂ ਦੇ ਅੰਗ ਪਏ ਹਨ, ਕਿੱਥੇ ਘੋੜੇ ਮਰੇ ਪਏ ਹਨ, ਕਿੱਥੇ ਸੂਰਮੇ ਤੜਫ ਰਹੇ ਹਨ, ਕਈਆਂ ਦੇ ਅੰਗ ਛੱਲੀ ਛੱਲੀ ਹੋ ਰਹੇ ਹਨ ਤੇ ਕਈ ਮਰ ਗਏ ਹਨ। ਐਸਾ ਕਮਾਸਾਨ ਯੁੱਧ ਹੋਇਆ ਹੈ।
ਹੇਰਤ ਪੀਰ ਕੋ ਤਾਸ ਕਨੇਰਾ,
ਹੇਰਤ ਪੀਰ ਕੋ ਇਤਨੀ ਭਿਆਨਕ ਭੀੜ ਨੂੰ, ਭਿਆਨਕ ਯੁੱਧ ਨੂੰ ਵੇਖ ਕੇ ਕਈਆਂ ਦੇ ਹੌਸਲੇ ਢਹਿ ਗਏ ਹਨ। ਜਿਹੜੇ ਹੌਸਲੇ ਵਾਲੇ ਹਨ ਉਹ ਸੂਰਮੇ ਉਹ ਖੜੇ ਹਨ, ਬਾਕੀ ਕਈ ਦੌੜ ਗਏ ਹਨ ਤੇ ਕਈ ਉੱਥੇ ਮੁਰਸ਼ਿਦ ਹੋ ਗਏ ਹਨ।
ਖੰਡਨ ਤੁੰਡਨ ਮੁੰਡਨ ਕੋ,
ਤੇ ਕਈਆਂ ਦੇ ਜਦੋਂ ਤੁੰਡ ਸੀਸ ਧੜ ਤੋਂ ਵੱਖਰੇ ਕੀਤੇ, ਤੇਗਾਂ ਵਾਹੀਆਂ ਤਲਵਾਰਾਂ ਵਾਹੀਆਂ, ਤੇ ਇਹਨਾਂ ਦੇ ਅੰਗ ਅੰਗ ਛੱਲੀ ਹੋ ਗਏ ਹਨ।
ਪੱਟ ਚੁੰਡਨ ਰੁੰਡਨ ਕਾਇ ਸੁਬੀਰਾ,
ਪੱਟਾਂ ਦਾ ਚੁੰਡ ਜਿਹੜਾ ਅੱਗੇ ਵਧਿਆ ਸੀ ਸਭਨਾਂ ਨੂੰ ਇਹਨਾਂ ਸੂਰਮਿਆਂ ਨੇ ਮਾਰ ਮੁਕਾਇਆ ਹੈ।
ਦੋਏਰਾ ਮਰੇ ਗੁਰੂ ਕੇ ਹੱਥ ਕਨੇ, ਹਨੇ ਤੁਰਕ ਸਮਦਾਏ,
ਖਾਲਸਾ ਜੀਓ ਇਸ ਕਮਾਨਸਾਨ ਯੁੱਧ ਵਿਖੇ ਸਤਿਗੁਰ ਪਾਤਸ਼ਾਹ ਦੇ ਅਨੇਕਾਂ ਸੂਰਮੇ ਸ਼ਹੀਦ ਹੋਏ ਹਨ। ਭਾਈ ਅਮੀਆਂ ਜੀ, ਭਾਈ ਲੱਖੂ ਜੀ, ਭਾਈ ਮਹਿਰਾ ਜੀ ਆਦਿਕ ਅਨੇਕਾਂ ਸੂਰਮੇ ਸ਼ਹੀਦ ਹੋਏ, ਪਰ ਦੂਜੇ ਪਾਸੇ ਤੁਰਕਾਂ ਦੀ ਤਕਰੀਬਨ 70-80 ਹਜ਼ਾਰ ਫੌਜ ਇਹ ਮਰ ਗਈ ਹੈ। ਸੁਸਰੀ ਦੀ ਨੀਂਦ ਇਹ ਸੋ ਗਈ ਹੈ। ਐਸਾ ਕਮਾਸਾਨ ਯੁੱਧ ਹੋਇਆ ਕਿ ਇੱਕ ਪਾਸੇ ਤਾਂ ਸਤਿਗੁਰ ਪਾਤਸ਼ਾਹ ਦੇ ਥੋੜੇ ਸੂਰਮੇ ਸ਼ਹੀਦ ਹੋਏ, ਪਰ ਦੂਜੇ ਪਾਸੇ ਤੁਰਕਾਂ ਦੇ ਅਨੇਕਾਂ ਸੂਰਮੇ ਮਰੇ ਹਨ।
ਅਵਨੀ ਲਗੇ ਅੰਬਾਰ ਬੋ, ਹੇਰਤ ਹੀ ਹੈਰਾਏ,
ਧਰਤੀ ਤੇ ਅੰਬਾਰ ਲੱਗ ਗਿਆ ਹੋਵੇ, ਧਰਤੀ ਤੇ ਪਹਾੜ ਛਾ ਗਿਆ ਹੋਵੇ, ਇਤਨਾ ਸੂਰਮੇ ਦਾ ਢੇਰ ਲੱਗ ਗਿਆ ਹੈ, ਜਿਹੜਾ ਜਿਹੜਾ ਵੇਖਦਾ ਹੈ ਹੈਰਾਨ ਹੈਰਾਨ ਹੋ ਰਿਹਾ ਹੈ।
ਕਾਲੇ ਖਾ ਕੁਝ ਭਜਨ ਸੋ ਰਿਓ ਸ਼ੇਸ਼ ਤਿਸ ਬਾਰ,
ਕੱਲਾ ਰਹਿ ਗਿਆ ਕਾਲੇ ਖਾਂ, ਪੈਂਦੇ ਖਾਂ ਵੀ ਮਾਰਿਆ ਗਿਆ, ਕੁਤਬ ਖਾਂ ਵੀ ਮਾਰਿਆ ਗਿਆ, ਅਜ਼ਮਾਨ ਖਾਂ ਵੀ ਮਾਰਿਆ ਗਿਆ, ਤਕਰੀਬਨ ਸਾਰੇ ਸੂਰਮੇ ਮਾਰੇ ਗਏ, ਇਕੱਲਾ ਕਾਲੇ ਖਾਂ ਰਹਿ ਗਿਆ ਹੈ। ਤੇ ਇਸ ਕਾਲੇ ਖਾਂ ਨੇ ਸਭ ਸੂਰਮੇ ਇਕੱਠੇ ਕਰਕੇ ਸਲਾਹ ਮਸ਼ਵਰਾ ਕੀਤਾ ਹੈ।
ਜੀਤ ਆਤ ਕੋ ਛੋੜ ਕੇ ਮਾਰਨ ਮਰਨੋ ਤਾਰ,
ਸੂਰਮਿਓ ਜੋ ਦਿਓ ਹੁਣ ਇੱਕ ਕੰਮ ਕਰੀਏ, जीत दी आसा छड़ दिए, जीत आस जितना ते रहा नहीं हुने छड़ दिए, हुन इको काम है मर जाना, मरना कबूल कर लिए ते मरना कबूल करके जंग दे मैदान विखे अगे वधिए।
जोर हजार के बचे जब काले खान विचार,
जो हजार कसूर बचे तकरीबन एक दो हजार पांच हजार इतने तुर्का दी फौज बची, ते ए फौज जो वेखी काले खान ने अपने मन विखे विचार कीती है,
लड़ै आप गुर संग में मरो के लै ओ मार,
अपने अंदर विचार कर रहे है, माने मन विखे सोच कर रहे है की करा, थोड़े सूर में बचे हन तकरीबन हजार दो हजार पांच हजार इतने होंगे, जा तो गुरु नाल लड़के मर जावा जा दौड़ जावा, दौड़ांगा मैं कायर होवांगा ते लड़के मरांगा मैं सूरमा होवांगा, इस तरह अपने मन विखे विचार कर रहा है।
बचे वीर जेते भए एक थाए,
जितने वीर बचे हन तुर्कां दे ए जोधे बचे हन सब एक थां ते कठे होए हन,
रिदे तीर खोई पिके ते लड़ाए,
सबना दे अंदर तीरज खत्म हो गई है, हौसला रहा नहीं ते लड़ाई किद ना करिए, अगा ता गुरु दे चार खपरे तीर आ रहे हन, चार उंगल चौड़े खपरे तीर आ रहे, जड़ा अगे वधेगा ओ छली छली होवेगा, ओ जम दे धाम नू जावेगा, इस तरह सूरमे जड़े अगे वधना चाहुंदे हन उहनां दे तीरज रहा नहीं, सबना दे हौसले ढह गए हन,
नहीं देर लागी इती सैन जोजे,
तकरीबन साढ़ी सत्तर अस्सी हजार फौज मारी गई है, देर लगी नहीं, अद्धी रात नू जंग करन आए सी, तकरीबन हले दुपहरा नहीं होया, दोपहर वेले समा तकरीबन चार पैर दे समय विखे सत्तर अस्सी हजार फौज मारी गई है,
हनी आन कौन है नहीं जाए बुझे,
किसने मारिया है किसने फौज चटकाई है ए कौन समझ सकता है, ए ता महाराज आप चटकाने वाले हैं, जिसे महाराज आप अपने वार कर देन, एक तीर नाल महाराज कईयां नू छली छली करदे होए जम दे धाम नू पहुंचा रहे हैं, ऐसा कमासान युद्ध हो रहा है, इकला सुर में बचा है काले खां, ते कीवे महाराज काले खां नू मारनगे, एक कथा आप जी अगले प्रकरण विखे श्रवण करना जी, इतनी ही बेनतियां आप जी ने प्रवान करनिया, अखरवाद काट भुल चुक मुआफ करनी जी, वाहे गुरु वाहे गुरु वाहे गुरु वाहे गुरु। 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 हे अचुत हे पार ब्रह्म अविनाशी अविनाश।